श्री नानक अंगद गुरु अमरदास पद बंद रामदास अर्जन गुरु बर श्री हर गोबिंद हरि राय हर कृष्ण गुर तेग बहादुर चंद दसवें गोबिंद सिंह गुरु नमो चरण अरबिंद गुरु ग्रंथ कल युग भयो श्री गुरु रूप महान दस पातशाहियां रूप एहो गुरु ग्रंथ जी जान जिसमें है अमृत ज्ञान है माणक भगत वैराग गुरु ग्रंथ साहिब उदद बंदों कर अनुराग वाहिगुरु सतनाम को बंदन बारंबार बंदन कंदन सुख सदन दुख मर्दन निरतार पूर्ण देख्यो आत्मा द्वैत सर्व निवार पै शांत मन संत जेहे ते पद नमो हमार जेता जियो पिंड सब तेरा तू अंतर जामी पुरख भगवान दासन दास कह जन नानक जिहा तू कराए हे तिहा हों करी बखियान सो कहो टल गुर सेविए एह निस सहज सुभाए दर्शन परसै गुरु के जन्म मरण दुख जाए दर्शन परसै गुरु के जन्म मरण दुख जाए
सतनाम श्री वाहिगुरु साहिब जी चार पदार्थ हाथ जोड़ हुक्मी बंदे रहन खड़ोते चारे चक निवाया पैरी पै एक सूत परोते वेदना पायन भेद कहे पढ़ पढ़ पंडित सुन सुन सरोते कौ जग अंदर जाग दी ओत पोत मिल जगमग जोते चार वर्ण एक वर्ण होए गुरसिख वड़ियां नु गुरमुख गोते धर्म साल विच बीज दे कर गुरपुरब सो बण जसोते धर्म साल विच बीज दे कर गुरपुरब सो बण जसोते साध संगत मिल दादे पोते चार पदार्थ हाथ जोड़ हुक्मी बंदे रहन खड़ोते
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सतसंग जी हो शामां दे वक्त सतगुरां दी महान बख्शिश के आपां गुरु की हजूरी विच सतसंगत रूप दे अंदर एकत्र हाँ गुरु नानक दे ग्यारहवें स्वरूप श्री गुरु ग्रंथ साहिब जी दी पावन पवित्र हजूरी दे अंदर दीवान सजे है नित दी तरह गुरमुख प्यारे रागी सिंह साहिबाना ने कीर्तन द्वारा निहाल कीता है उपरांत जो लड़ीवार कथा इस पावन स्थान गुरुद्वारा दुख निवारण ते सतगुरां दी पावन हजूरी विच भाई गुरदास साहब जी की रचना की कथा है। भाई साहब जी की दो तरह की रचना है, कवित सवीए हैं, बारह हैं, ते जिहड़ियां बारह न वह गिणती दे विच चाली हैं। 41वीं बार दूसरे भाई गुरदास सिंह दी है ते कथा दे विच उहदी भी विचार नाल होया करदी भावें भाई साहब जी की रचना कवित सही हैं और भावें बारह दे रूप विच हैं। ते भाई साहब जी की एक एक पंक्ति दे अंदर बड़े सार वचन है। जदों भी भाई साहब बोलते हैं गुरमत का सार निचोड़ कढ़ के बोलते हैं। गुरसिखा ने एक बार एक कोई गुरसिख गुरु काल के समय ही गुरु अर्जन देव महाराज शिकायत की थी, सचे पातशाह मैं भाई गुरदास की बारह की पोथी पढ़ रहा है, यह शिकायत हुई गुरु दरबार में ते फलाने सिख ने मैनू बड़ी ताड़ना की थी, गलत कर रहा है और नाल सचे पातशाह ने पंक्तियां भी पढ़ के सुनाईया कि सतगुरु बिना होर के चीज है बाणी, तुम बाणी छड़ के भाई गुरदास की यह पोथियां क्यों पढ़ना, उन्हां दी रचना क्यों पढ़दा है। ते सचे पातशाह आप जी का की हुक्म है, जो कुछ सिख ने मैनू ताड़ना कीती है जे तो वह ठीक है, फिर सारे सिखां नू कह दिओ ये भाई गुरदास दियां रचना पढ़न दी लोड़ नहीं, नहीं आप जी मेरा न्याय करो क्योंकि मैनू बाणी पढ़दे नू सख्त शब्दां दे विच गुरसिख ने ताड़ना कीती। ते उस वेले सचे पातशाह ने जो वचन कहे गुरसिखां दे हिरदे रखण वाले ने, महाराज साहब कहण लगे गुरसिखो जिहड़ी भाई गुरदास ने रचना कीती है ते उहदे विच गुरु साहिबाना दी भारी महिमा कीती हुई है, तिस महिमा गुर भारे मारे कहिंदे पठन सुनते प्राप्त सिखी होए, सिखी प्राप्त होएगी जे तां तुसीं सिखी ते दूर रहना चाहुंदे ना पढ़ो भाई गुरदास दी रचना, तुहाडी मर्जी है। महाराज गुरु अर्जन देव जी कहिंदे जे तुसीं सिख ही नहीं बनना चाहुंदे फिर तुसीं टुट जाओ भाई गुरदास दी रचना, सिख बनना चाहुंदे आ तां भाई गुरदास दी रचना पढ़ो ते पढ़न तो तुहानू पूरी सिखी प्राप्त होएगी। ये गुरु अर्जन देव जी ने मान दिता भाई गुरदास साहब, इस करके बख्शिशा भाई साहब जी नू बहुत बड़िया प्राप्त होईयां ने। सारी गल आप जी ने सुनी है भी गुरु अमरदास, गुरु रामदास, गुरु अर्जन देव, गुरु हरगोबिंद साहब, फिर सिखी विच पर पक कैसे न किहो जा जीवन है भाई गुरदास का। समा जदों ज्योति जो समाउण दा आया सी भाई गुरदास का, श्री गुरु हरगोबिंद साहब महाराज ने पूछया भाई साहब ते हुण संसार की मर्यादा पूरी करन वास्ते गुरु साहिबान ने भी कीती है, गुरसिख भी करदे है, अवतार भी करदे है, ते हुण समा नेड़े आ गया। भाई साहब ने शरीर त्यागण तो कुछ चिर पहला महाराज साहब जी नूं नमस्कार कीती ते आग्या मंगी महाराज आग्या दिओ जिन्नी सेवा हो सकी है ये शरीर ने निभाई है ते पुल चुक दी खिवां करनी। महाराज साहब कहिंदे कोई अंतम इच्छा है तुहाडी, संसार तो जा रहे हो कोई ख्याल किसी प्रकार का ਉਹ ਤੁਸੀਂ ਆਪਣਾ ਪੂਰਾ ਕਰ ਸਕਦੇ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਹਾਂ ਮਹਾਰਾਜ, ਇੱਕ ਇੱਛਾ ਹੈ ਤੇ ਗੁਰਸਿੱਖ ਥੋੜਾ ਜਿਹਾ ਖਿਆਲ ਕਰ ਰਹੇ ਸੀ ਵੀ ਜਿਹਨਾਂ ਨੇ ਐਡੀ ਰਚਨਾ ਕੀਤੀ ਹੈ, ਇੰਨੀ ਰਚਨਾ ਦੇ ਅੰਦਰ ਅੰਤ ਵੇਲੇ ਰੱਬ ਦੇ ਨਾਮ ਦੀਆਂ ਗੱਲਾਂ ਇੱਛਾ ਖਤਮ ਕਰਨ ਦੀਆਂ, ਤੇ ਅੱਜ ਭਾਈ ਸਾਹਿਬ ਖੁਦ ਹੀ ਕਹਿੰਦੇ ਆ ਕਿ ਮੇਰੀ ਇੱਛਾ ਹੈ। ਕਹਿਣ ਲੱਗੇ, ਭਾਈ ਸਾਹਿਬ ਦੱਸੋ ਕੀ ਇੱਛਾ ਹੈ। ਕਹਿਣ ਲੱਗੇ, ਮਹਾਰਾਜ, ਜਿੱਥੇ ਮੇਰਾ ਸੰਸਕਾਰ ਕੀਤਾ ਜਾਏ ਤੇ ਸੰਸਕਾਰ ਮੇਰਾ ਜਿਹੜਾ ਹੈ ਸਾਡੇ ਭੱਲਿਆਂ ਦੀ ਬੰਸ ਦੇ ਗੋਇੰਦਵਾਲ ਸਾਹਿਬ ਸੰਸਕਾਰ ਹੁੰਦੇ ਰਹੇ ਹੈ, ਇਹ ਸਰੀਰ ਦੀ ਮਿੱਟੀ ਉੱਥੇ ਦੀ ਹੈ, ਉੱਥੇ ਸੰਸਕਾਰ ਕਰਨ ਤੋਂ ਬਾਅਦ ਮੇਰੀ ਇਹ ਇੱਛਾ ਹੈ ਕਿ ਮੇਰੀ ਸਵਾਹ ਦੀ ਇੱਕ ਨਿੱਕੀ ਜਿਹੀ ਚੁਟਕੀ ਵੀ ਬਾਕੀ ਨਾ ਰਹਿ ਜਾਏ, ਇਹ ਸਾਰੀ ਸਿੰਬਰ ਕੇ ਵਿਆਸਾ ਦੇ ਵਿੱਚ ਰੁੜ ਦਿੱਤੀ ਜਾਏ। ਮਹਾਰਾਜ ਕਹਿੰਦੇ, ਚਲੋ ਜੋ ਤੁਹਾਡੀ ਇੱਛਾ ਐਸਾ ਹੀ ਹੋਊਗਾ, ਵੀ ਕਾਰਨ ਕੀ ਹੈ, ਐਸੀ ਇੱਛਾ ਕਿਉਂ ਕੀਤੀ। ਕਹਿਣ ਲੱਗੇ, ਮਹਾਰਾਜ, ਗੁਰੂ ਦਾ ਜਸ ਕਰਦਿਆਂ ਕਰਦਿਆਂ ਤੇ ਗੁਰੂ ਦੀ ਨਿਵਾਜਿਸ਼ ਹੈ ਵੀ ਲੋਕ ਮੇਰਾ ਜਸ ਵੀ ਕਰਨ ਲੱਗ ਗਏ। ਜਿਹੜਾ ਗੁਰੂ ਪਰਮੇਸ਼ਰ ਦਾ ਜਸ ਕਰਦਾ, ਜਸ ਤਾਂ ਉਸਦਾ ਹੁੰਦਾ ਹੀ ਹੈ। ਸੱਚੇ ਮਾਰਗ ਚੱਲਦਿਆਂ, ਮੈਂ ਸੱਚ ਦੇ ਮਾਰਗ ਤੇ ਚੱਲਿਆ, ਉਸਤਤ ਕਰੇ ਜਹਾਨ, ਵੀ ਮੈਨੂੰ ਇੱਕ ਮਨ ਦੇ ਅੰਦਰ ਐਸੀ ਸ਼ੰਕਾ ਹੈ, ਕਿਤੇ ਐਸਾ ਨਾ ਹੋਵੇ ਜਿਹੜੇ ਮੇਰੇ ਨਾਲ ਪਿਆਰ ਕਰਨ ਵਾਲੇ ਨਾ ਤੇ ਮੇਰੀ ਮੜੀ ਨੂੰ ਮੱਥੇ ਟੇਕਣ ਲੱਗ ਜਾਣ, ਤੇ ਮੇਰੀ ਗੁਰਮਤ ਸੁਣਾਈ ਦਾ ਫਿਰ ਲਾਭ ਕੋਈ ਨਹੀਂ ਹੋਣਾ, ਮੇਰੇ ਤੇ ਇੱਕ ਕਿਸਮ ਦਾ ਕਲੰਕ ਹੋ ਜਾਏਗਾ ਕਿ ਮੇਰੀ ਮੜੀ ਨੂੰ ਮੱਥੇ ਟੇਕੇ ਜਾਣ। ਮੈਂ ਨਹੀਂ ਚਾਹੁੰਦਾ ਕਿ ਸਵਾਬ ਨਾ ਰਹੇ ਤੇ ਮੇਰੀ ਯਾਦ ਨਾ ਰਹੇ ਕੋਈ ਵੀ, ਐਡੇ ਪੱਕੇ ਸੀ ਗੁਰਮਤ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ। ਉਹਨਾਂ ਦੀ ਰਚਨਾ ਤੋਂ ਹੁਣੇ ਹੁਣ ਸ਼ਬਦ ਆਪ ਜੀ ਨੇ ਸੁਣਿਆ ਸੀ ਰਾਗੀ ਸਿੰਘ ਸਾਹਿਬਾਨਾਂ ਤੋਂ, ਹੱਸ ਬੋਲੇ ਭਗਵਾਨ ਜੀ ਬਾਰ ਬਾਰ ਕਹਿ ਰਹੇ ਸੀ ਰਾਗੀ ਸਿੰਘ। ਇਹ ਸਾਰਾ ਪ੍ਰਸੰਗ ਜਿਹੜਾ ਹੈ ਦੁਆਪਰ ਦੇ ਅੰਦਰ ਵਰਤਿਆ ਹੋਇਆ ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਪਿਆਰ ਦੇ ਨਾਲ ਆਪਣੇ ਸ਼ਬਦਾਂ ਵਿੱਚ ਗੁੰਥਨ ਕੀਤਾ। ਆਇਆ ਸੁਣਿਆ ਬਿਦਰਦ ਹੈ, ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਅਸਾਡੇ ਛੱਡ ਕੇ ਗੋਲੇ ਦੇ ਕਰ ਜਾਏ ਕੇ ਸੋਕਾ, ਭੀਸ਼ਮ ਦਰੋਣਾ ਕਰਨ ਤਰ ਸਵਾ ਸ਼ਿੰਗਾਰ ਵੱਡੇ ਮਾਨੁਕਾ, ਝੁੱਗੀ ਜਾਏ ਬੁਲਾਏ ਉਹਨੇ ਸਭਨਾ ਦੇ ਜੀ ਅੰਦਰ ਧੋਖਾ। ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁਖਾ, ਤੇ ਮੈਂ ਤੈਨੂੰ ਚੰਗੀ ਸੱਚੀ ਗੱਲ ਤੈਨੂੰ ਕਹਿਣੀ ਚਾਹੁੰਦਾ, ਤੇ ਭਉ ਜਵੇਹਾ ਬਿਦਰਦੇ ਹੋਰੀ ਦੇ ਚਿੱਤ ਚੌ ਨਾ ਚੁੱਖ। ਔਰ ਨਾਲ ਇਹ ਵੀ ਕਹਿ ਦਿੱਤਾ ਸੀ, ਮੇਰੇ ਨਹੀਂ ਆਪਦਾ ਦੁੱਖ, ਮੈਂ ਕੋਈ ਕਿਸੇ ਬਿਪਤਾ ਜਾਂ ਦੁੱਖ ਦਾ ਮਾਰਾ ਨਹੀਂ ਗਿਆ ਬਿਦਰਦੇ। ਪੌਰ ਜਵੇਹਾ ਬਿਦਰਦੇ ਹੋਰੀ ਦੇ ਚਿੱਤ ਚੌ ਨਾ ਚੁੱਖ, ਹੋਣਗੇ ਬੜੇ ਬੜੇ ਜਿਹਨਾਂ ਦੇ ਤੈਂ ਨਾਂ ਲਿਆ, ਮੇਰੇ ਬਿਦਰ ਦੇ ਮੁਕਾਬਲੇ ਵਿੱਚ ਰਾਈ ਜਿੰਨਾ ਵੀ ਉਹਨਾਂ ਦੇ ਮਨ ਦੇ ਵਿੱਚ ਪਿਆਰ ਨਹੀਂ ਮੇਰੇ ਪ੍ਰਤੀ ਜਿੰਨਾ ਬਿਦਰ ਦੇ ਮਨ ਦੇ ਵਿੱਚ। ਇੱਕ ਪ੍ਰੇਮ ਦੀ ਕਹਾਣੀ ਭਾਈ ਗੁਰਦਾਸ ਸਾਹਿਬ ਨੇ, ਔਰ ਫਿਰ ਸਤਿਕਾਰ ਨਾਲ ਭਗਵਾਨ ਲਿਖਦੇ ਹਨ। ਤੇ ਹੁਣ ਅਸੀਂ ਕਿਸ ਥਾਂ ਤੇ ਖਲੋ ਗਏ, ਗੁਰਮਤ ਕੀ ਕਹਿ ਰਹੀ ਹੈ, ਉੱਧਰ ਇੰਡੀਆ ਦਾ ਹੀ ਵਚਨ ਹੈ ਇੱਕ ਗੁਰਮੁਖ, ਤੇ ਉਹ ਪ੍ਰਚਾਰ ਦੇ ਵਿੱਚ ਭਗਵਾਨ ਕ੍ਰਿਸ਼ਨ ਕਹਿ ਦਿੱਤਾ ਤੇ ਉਹਨੇ ਗੜਬੜ ਕਰ ਦਿੱਤੀ, ਖੜਾ ਹੋ ਗਿਆ, ਕਹਿੰਦਾ ਜੀ ਇਹ ਤੁਸੀਂ ਕੀ ਕਰ ਰਹੇ ਹੋ, ਇਹ ਮੰਦਰ ਦੇ ਵਿੱਚ ਕਥਾ ਹੋ ਰਹੀ ਹੈ ਜਿਹੜਾ ਤੁਸੀਂ ਕ੍ਰਿਸ਼ਨ ਦਾ ਨਾਂ ਲਈ ਜਾਂਦੇ ਨਾਲੇ ਭਗਵਾਨ ਕਹੀ ਜਾਂਦੇ ਹੋ, ਕਿਉਂ ਕਿਹਾ ਭਗਵਾਨ? ਉਹ ਲੜ ਪਿਆ, ਦੇਖੋ ਅਸੀਂ ਇੱਕ ਸਿੱਖੀ ਦੇਖੋ ਕਿੱਧਰ ਨੂੰ ਜਾ ਰਹੀ ਹੈ ਤੇ ਕਿੱਥੇ ਖੜੇ ਹੋ ਰਹੇ ਆ। ਤੇ ਬਾਅਦ ਦੇ ਸਿਆਣੇ ਬੰਦੇ ਬੈਠੇ, ਤੁਸੀਂ ਲੜੋ ਨਾ, ਇੱਧਰ ਬਹਿ ਕੇ ਗੱਲ ਕਰ ਲਓ। ਉਹਨੂੰ ਕਹਿਣ ਲੱਗੇ, ਦੇਖ ਤੂੰ ਮੰਨਿਆ ਪਰਮੰਨਿਆ ਇੱਜ਼ਤਦਾਰ ਬੰਦਾ ਹੈ, ਸਾਰੀ ਉਮਰ ਹੋ ਗਈ ਤੈਨੂੰ ਅੰਮ੍ਰਿਤ ਛਕੇ ਨੂੰ, ਵੀ ਇਹੋ ਜਿਹੀਆਂ ਗੱਲਾਂ ਕਿਉਂ ਕਰਦਾ? ਉਹ ਕਹਿੰਦਾ ਜੀ ਇਹ ਬਾਹਮਣਾਂ ਦਾ ਪ੍ਰਚਾਰ ਮੈਂ ਨਹੀਂ ਹੋਣ ਦੇਣਾ। ਉਹ ਹੁਣ ਭਾਈ ਸਾਹਿਬ ਕਹਿੰਦੇ ਜੀ ਗੱਲ ਸੁਣੋ, ਤੁਸੀਂ ਇਹ ਕਥਾਬਾਜ ਕਿਹਦਾ ਕੀ ਕਸੂਰ ਹੈ? ਭਾਈ ਗੁਰਦਾਸ ਨੇ ਲਿਖਿਆ। ਕਹਿੰਦਾ ਅੱਛਾ, भाई गुरुदास ने लिखा, चल उन्हें लिख दिता होगा आपा नहीं कहना। लो जी भाई गुरुदास ने लिख दिता उन्हें, पर आपा नहीं भगवान कहना। क्यों ऐसिया गल्ला? फिर गुरबाणी दे विच लिखिया उत्थे भी पंगति छड़नी पैगी। श्री भग उत्थे तां श्री भी लिखिया नाल वर्गी, श्री भगवान ना जाने। भाई गुरदास साहब ते गुरबाणी अद्वैत सरूप विच बोलदे है, द्वैष तो उपर उठ के बोलदे है, द्वैष नहीं हैगी है, निरोल सच दा विख्यान है। ते ओ भाई गुरदास साहब जी दी रचना 29वीं बार है, 5वीं पौड़ी है भाई साहब दी। ते जिस प्रकार चार दे नाल इहदे च व्याख्या करनगे, जिवें चार पदार्थ हन, चारे चक हन, चारे वेद हन, चारे युग हन, चारे वर्ण हन, ये चीजा उन्होंने पंज पंगतियां दे विच चार चार चीजां दी व्याख्या करदे जाणगे। सो आओ जिस प्रकार भाई साहब पहली तुक दे अंदर जो उपदेश सानू देना चाहते न, मन बिरतियां एकाग्र करके सुनो जी।
वाहिगुरु जी, चार पदार्थ हाथ जोड़ हुक्मी बंदे रहन खड़ोते।
ते भाई साहब कहते न, मेरे पातशाह दे दरबार विच और जां फिर जेड़े मेरे पातशाह दे नाल बाबा बुढ़ा साहब वर्गे जुड़े हुए गुरसिख, अपनी तो गल करते नहीं, हालांकि भाई गुरदास भी उस श्रेणी विच सिमरन करन वालियां दे विच किनियां बरकतां हो जांदियां ना, ते किन्ना उन्हां नूं रिद्धियां सिद्धियां हाजिर हो जांदियां ने, शक्तियां हाजिर हो जांदियां ने, पर गुरसिख इन्हां पदार्थां दा लालच कदी भी नहीं करदे। एक जगह भाई साहब कहिंदे, चार पदार्थ आखियां न सतगुर दे ना गुरसिख मंगे। गुरु देण नूं तैयार है कि चारे पदार्थ लै लो? कहिंदे नहीं महाराज, नाम दिओ। ਇਹ ਸੰਸਾਰ ਦੇ ਪਦਾਰਥ ਨਹੀਂ ਚਾਹੀਦੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਚਾਰ ਪਦਾਰਥ ਕਹੇ ਜਾਂਦੇ ਹੈ ਧਰਮ ਅਰਥ ਕਾਮ ਮੋਖ, ਤੇ ਚਾਰ ਪਦਾਰਥ ਜਿਹੜੇ ਸ਼ਾਸਤਰਾਂ ਦੀ ਗ੍ਰੰਥਾਂ ਦੀ ਧਾਰਮਿਕ ਗ੍ਰੰਥਾਂ ਦੇ ਅੰਦਰ ਵਿਦਵਾਨਾਂ ਨੇ ਪ੍ਰਾਚੀਨ ਸਮੇਂ ਤੋਂ ਮੰਨੇ ਹੋਏ। ਤੇ ਦੂਸਰੇ ਪਾਸੇ ਗੁਰਬਾਣੀ ਦੇ ਵਿੱਚ ਤੇ ਕੁਝ ਹੋਰ ਪਦਾਰਥ ਇਸ ਤੋਂ ਗੁਰੂ ਘਰ ਦੇ ਪੰਜ ਦੀ ਗਿਣਤੀ ਬੜੀ ਪ੍ਰਮਾਣਿਤ ਕੀਤੀ ਹੋਈ। ਉਹਦੇ ਚ ਪੰਜ ਪਦਾਰਥ ਜਿਹੜੇ ਨੇ ਉਹ ਵੱਡੇ ਗਿਣੇ ਗਏ ਹੈ। ਇੱਧਰ ਧਰਮ ਦੀ ਪ੍ਰਾਪਤੀ ਹੋਣੀ, ਮਾਇਆ ਦੀ ਪ੍ਰਾਪਤੀ ਹੋਣੀ ਦੂਜੇ ਨੰਬਰ 'ਤੇ, ਕਾਮਨਾ ਪੂਰੀ ਹੋ ਜਾਣੀ ਔਰ ਫਿਰ ਮੋਕਸ਼ ਨੂੰ ਪ੍ਰਾਪਤ ਹੋ ਜਾਣਾ। ਜਿਹੜੀਆਂ ਚਾਰ ਉਰਲੇ ਦਰਜੇ ਦੀਆਂ ਮੋਕਸ਼ਾਂ ਹਨ ਉਹਨਾਂ ਦੀ ਬਾਤ ਹੈ, ਕੇਵਲ ਮੋਕਸ਼ ਦੀ ਬਾਤ ਨਹੀਂ ਹੈ। ਇੱਥੇ ਚਾਰ ਮੁਕਤੀਆਂ ਨੇ, ਜਿਹਨਾਂ ਮੁਕਤੀਆਂ ਦਾ ਤਿਆਗ ਲਿਖਿਆ ਹੋਇਆ ਹੈ। ਉਹ ਮੁਕਤੀਆਂ ਕਿਹੜੀਆਂ? ਸਲੋਕ, ਸਰੂਪ, ਸਮੀਪ, ਸਵਜ, ਇਹ ਨੀਚੇ ਦਰਜੇ ਦੀਆਂ ਮੁਕਤੀਆਂ ਨੇ ਚਾਰ। ਗੁਰਸਿੱਖ ਇਹਨਾਂ ਨੂੰ ਗੁਰਬਾਣੀ ਦੇ ਅਨੁਸਾਰ ਕਿ ਇਹਨਾਂ ਮੁਕਤੀਆਂ ਦਾ ਤਿਆਗ ਕਰਦਾ ਹੈ। ਮੁਕਤ ਬੱਪੜੀ ਵੀ ਗਿਆਨੀ ਤਿਆਗੈ, ਪਰ ਕੇਵਲ ਮੋਕਸ਼ ਦੀ ਪ੍ਰਾਪਤੀ ਦੇ ਲਈ ਗੁਰਸਿੱਖ ਵੀ ਇੱਛਾ ਕਰਦੇ, ਉਹ ਵੱਡੀ ਹੈ। ਤੋ ਇਸ ਕਰਕੇ ਹੁਣ ਗੁਰਬਾਣੀ 'ਚ ਜਿਹੜੇ ਪਦਾਰਥ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨੇ, ਉਹ ਪਹਿਲਾ ਪਦਾਰਥ ਹੈ ਜਿਹੜਾ ਆਪਾਂ ਸਾਰਿਆਂ ਨੂੰ ਹੀ ਪ੍ਰਾਪਤ ਹੈ, ਬਲਕਿ ਮਨਮੁੱਖਾਂ ਨੂੰ ਵੀ ਪ੍ਰਾਪਤ ਹੈ, ਨਾਸਤਕਾਂ ਨੂੰ ਵੀ ਪ੍ਰਾਪਤ ਹੈ। ਉਹ ਕੀ ਹੈ ਕਿ ਸੰਸਾਰ ਦੇ ਵਿੱਚ ਜਿੰਨੇ ਵੀ ਪਦਾਰਥ ਨੇ ਗਿਣੇ ਨਹੀਂ ਜਾ ਸਕਦੇ, ਸਾਰਿਆਂ ਪਦਾਰਥਾਂ ਦੇ ਵਿੱਚੋਂ ਮਨੁੱਖਾ ਸਰੀਰ ਦੇ ਵਿੱਚ ਜੀਵ ਆਤਮਾ ਨੂੰ ਇੱਕ ਚਾਣਸ ਰੱਬ ਦੀ ਬੰਦਗੀ ਦਾ ਮਿਲ ਜਾਣਾ, ਇਹਨੂੰ ਕਹਿੰਦੇ ਨੇ ਜਨਮ ਪਦਾਰਥ। ਇਹ ਗੁਰਮਤ ਦੇ ਅਨੁਸਾਰ ਉਹ ਪਦਾਰਥ ਹੈ ਕਿ ਮਨੁੱਖਾ ਸਰੀਰ ਪ੍ਰਾਪਤ ਹੋ ਗਿਆ, ਕੋਈ ਵੀ ਪਦਾਰਥ ਨਹੀਂ ਇਹਦੇ ਮੁਕਾਬਲੇ ਚ। ਮਨੁੱਖਾ ਸਰੀਰ ਦੀ ਮਹਾਨਤਾ ਇੱਥੇ ਤੱਕ ਹੈ ਕਿ ਜਿਹੜੇ ਦੇਵਤੇ ਨੇ ਸੂਖਸ਼ਮ ਸ੍ਰਿਸ਼ਟੀ ਦੇ ਵਿੱਚ ਰਹਿਣ ਵਾਲੇ ਲੋਕ ਤੇ ਜਿਨ੍ਹਾਂ ਦੇ ਚੱਲਣ ਵਾਸਤੇ ਧਰਤੀ ਦੇ ਉੱਤੇ ਪੈਰ ਲਾ ਕੇ ਚੱਲਣਾ ਇਹ ਮਨੁੱਖੀ ਜਾਮੇ ਦੇ ਵਿੱਚ ਹੈ, ਤੇ ਉਹਨਾਂ ਦੇ ਵਾਸਤੇ ਹਵਾ ਦੇ ਉੱਤੇ ਤੁਰਨਾ ਵੀ ਕੋਈ ਔਖਾ ਨਹੀਂ, ਆਕਾਸ਼ ਵਿੱਚ ਤੁਰਨਾ ਕੋਈ ਔਖਾ ਨਹੀਂ, ਬੱਦਲਾਂ ਤੇ ਤੁਰਨਾ ਕੋਈ ਔਖਾ ਨਹੀਂ, ਪਹਾੜਾਂ ਦੇ ਵਿੱਚ ਦੀ ਲੰਘਣਾ, ਦੀਵਾਰਾਂ ਦੇ ਵਿੱਚ ਦੀ ਲੰਘਣਾ ਕੋਈ ਵੀ ਮੁਸ਼ਕਲ ਨਹੀਂ ਹੈ ਉਹਨਾਂ ਵਾਸਤੇ, ਸੂਖਸ਼ਮ ਹੈ। ਜਿਸ ਵੇਲੇ ਉਹ ਦੇਵਤੇ ਇੱਕ ਕਬੀਰ ਪੰਥੀਆਂ ਦੇ ਵਿੱਚੋਂ ਮਹਾਂਪੁਰਸ਼ ਸੰਤ ਰਜਿੰਦਰ ਦਾਸ ਜੀ ਹੈ, ਇਸ ਵੇਲੇ ਭਾਰਤ ਦੇ ਉੱਤਮ ਭਗਤਿਆਂ ਦੇ ਵਿੱਚ ਮੰਨੇ ਹੋਏ, ਕੁੰਭ ਦੇ ਮੇਲਿਆਂ ਦੇ ਉੱਤੇ ਲੋਕੀ ਪੁੱਛਦੇ ਫਿਰਦੇ ਹੁੰਦੇ ਨੇ ਕਿ ਜੀ ਉਹਨਾਂ ਦਾ ਸਮਾਂ ਜਿਹੜਾ ਰਜਿੰਦਰ ਦਾਸ ਜੀ ਦਾ ਇਹ ਕਿੰਨੇ ਤੋਂ ਸਮਾਂ ਹੈ, ਬਸ ਉਹ ਸੁਣਨ ਵਾਸਤੇ ਸਪੈਸ਼ਲ ਜਾਣਾ ਹੈ। ਔਰ ਸੱਚੀ ਗੱਲ ਹੈ, ਮੈਂ ਖੁਦ ਉਹਨਾਂ ਨੂੰ ਸੁਣਿਆ, ਸਟੇਜਾਂ ਤੇ ਇਕੱਠੇ ਬੋਲੇ ਹੈ, ਤੇ ਮੈਂ ਵੀ ਐਸਾ ਮਹਿਸੂਸ ਕੀਤਾ ਵੀ ਬਹੁਤ ਕੁਛ ਉਸ ਮਹਾਂਪੁਰਸ਼ ਦੇ ਰਸਨਾ ਤੋਂ ਸੁਣ ਕੇ ਪ੍ਰਾਪਤ ਕਰਨ ਵਾਲਾ। ਅਜਿਹੇ ਇਕੱਠ ਵਿੱਚ ਬੈਠੇ ਹਾਂ ਅਸੀਂ, ਮੇਰਾ ਸਮਾਂ ਬਾਅਦ ਵਿੱਚ ਸੀ, ਸਵਾਮੀ ਜੀ ਦਾ ਪਹਿਲਾਂ ਸੀ, ਅਜਿਹੇ ਇਕੱਠ ਵਿੱਚ ਬੈਠੇ ਹਾਂ ਜਿੱਥੇ ਦੇਹ ਨੂੰ ਗੁਰੂ ਮੰਨਣ ਵਾਲਿਆਂ ਦੀ ਗਿਣਤੀ ਹੈ ਬਹੁਤ ਜ਼ਿਆਦਾ, ਤੇ ਸਿੱਖ ਧਰਮ ਵੱਲੋਂ ਕੇਵਲ ਮੈਂ ਸਮਝ ਲਓ ਵੀ ਇਹ ਪਹਿਰਾਵੇ ਦੇ ਵਿੱਚ ਮੈਂ ਇਕੱਲਾ ਸੀ, ਕੋਈ ਹੋਰ ਵੀ ਨਹੀਂ ਸੀ ਸਾਥੀ ਜੀ ਨੇ ਬੋਲਣਾ ਸੀ। ਰਾਜਸਥਾਨ ਦੇ ਵਿੱਚ ਇਹ ਬਹੁਤ ਵੱਡਾ ਸਮਾਗਮ ਖਾਂਦਵਾ ਦੇ ਵਿੱਚ ਹੋ ਰਿਹਾ ਸੀ, ਮਹਿੰਦਰਗੜ੍ਹ ਦੇ ਕੋਲ ਹਜ਼ਾਰਾਂ ਲੋਕ ਬੈਠੇ, ਤੇ ਉੱਥੇ ਮਹਾਤਮਾ ਜੀ ਨੇ ਐਸੇ ਨਿਧੜਕ ਹੋ ਕੇ ਤੇ ਉਹਨਾਂ ਨੇ ਵਚਨ ਕੀਤਾ, ਕਹਿਣ ਲੱਗਾ ਵੀ ਦੇਖੋ ਭਾਵੇਂ ਕੋਈ ਬੁਰਾ ਮੰਨੇ ਇਸ ਬਾਤ ਨੂੰ, ਭਾਵੇਂ ਕੋਈ ਭਲਾ ਮੰਨੇ, ਕਹਿੰਦਾ ਸੱਚਾਈ ਇਹ ਹੈ ਵੀ ਦੇਹ ਕਦੇ ਗੁਰੂ ਹੋ ਨਹੀਂ ਸਕਦੀ। ਉਹਨੇ ਸ਼ੁਰੂ ਇੱਥੋਂ ਕੀਤੀ ਗੱਲ, ਮੈਂ ਹੈਰਾਨ ਰਹਿ ਗਿਆ ਵੀ ਇੱਕ ਮਹਾਤਮਾ ਕਬੀਰ ਪੰਥੀਆਂ ਚੋਂ ਹੈ, ਤੇ ਕਈਆਂ ਦੀਆਂ ਨੀਵੀਆਂ ਪਵਾ ਦਿੱਤੀਆਂ ਸੰਤ ਜੀ ਨੇ, ਕਹਿਣ ਲੱਗਾ ਵੀ ਬਾਣੀ ਗੁਰੂ ਹੈ, ਦੇਹ ਗੁਰੂ ਨਹੀਂ ਹੈ, ਸਿਰਫ ਇਹ ਦੋ ਗੱਲਾਂ ਤੇ ਬੋਲੇ। ਮੈਨੂੰ ਇਉਂ ਲੱਗਿਆ ਕਿ ਜਿਵੇਂ ਰਜਿੰਦਰ ਦਾਸ ਜੀ ਬਿਲਕੁਲ ਸਾਡੇ ਆਪਣੇ ਸਿੱਖ ਧਰਮ ਦੇ ਹੁੰਦੇ, ਮੈਨੂੰ ਉਪਰਾ ਲੱਗੇ ਹੀ ਨਹੀਂ, ਇੰਨਾ ਨਿਧੜਕ ਪ੍ਰਚਾਰ ਉਹਨਾਂ ਨੇ ਕੀਤਾ। ਉਹਨਾਂ ਨੇ ਬਚਨ ਸੁਣਾਇਆ, ਇੱਕ ਉੱਥੇ ਹੀ ਇਹ ਬਚਨ ਸੁਣਾਇਆ ਸੀ, ਤੇ ਕਿਸੇ ਧਾਰਮਿਕ ਗ੍ਰੰਥ ਵਿੱਚੋਂ ਪੜ੍ਹ ਕੇ, ਕਿਉਂਕਿ ਬਿਨਾਂ ਸਰੋਤ ਤੋਂ ਬੋਲਦੇ ਨੇ। ਤਿੰਨ ਡਿਗਰੀਆਂ ਨੇ ਉਹਨਾਂ ਦੇ ਕੋਲ ਬਹੁਤ ਵੱਡੀਆਂ, ਆਚਾਰੀਆ ਦੀਆਂ ਤਿੰਨ ਡਿਗਰੀਆਂ ਨੇ, ਵਿਦਾਂਤ ਆਚਾਰੀਆ, ਵਿਦਾਂਤ ਦੇ ਬਹੁਤ ਵੱਡੇ ਆਚਾਰੀਆ, ਸਾਹਿਤ ਆਚਾਰੀਆ, ਸਾਹਿਤ ਵੱਡਾ ਪੜਿਆ, ਵਿਆਕਰਨ ਆਚਾਰੀਆ, ਤਿੰਨ ਉਹਨਾਂ ਦੇ ਕੋਲ ਡਿਗਰੀਆਂ। ਤੇ ਗੁਰਮਤ ਸੁਣ ਕੇ ਇੰਨੇ ਪ੍ਰਭਾਵਿਤ ਹੋਏ, ਕਹਿੰਦੇ ਮੈਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ, ਦਸੇ ਗੁਰੂ ਸਾਹਿਬਾਨਾਂ ਦਾ ਕਹਿੰਦੇ ਹਿੰਦੀ ਦੇ ਵਿੱਚ ਇਤਿਹਾਸ ਜੇ ਮਿਲ ਜਾਏ, ਕਹਿੰਦੇ ਮੈਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ੍ਹਨਾ ਚਾਹੁੰਦਾ। ਗੁਰਬਾਣੀ ਦੇ ਵਿੱਚ ਬਹੁਤ ਨਿਗਰਤ ਆਈ ਹੈ, ਤੇ ਉਹ ਕਹਿਣ ਲਏ ਸੀ, ਕਹਿੰਦੇ ਮਾਤ ਲੋਕ ਦੇ ਵਿੱਚ ਜਦੋਂ ਸਤਸੰਗ ਹੁੰਦੀ ਹੈ, ਕਹਿੰਦੇ ਉਸ ਵੇਲੇ ਨਵਚਾਰੀ ਲੋਕ, ਨਵਚਾਰੀ ਕਹਿੰਦੇ ਆਕਾਸ਼ ਵਿੱਚ ਵਿਚਰਨ ਵਾਲੇ ਦੇਵ ਲੋਕ, ਉਹ ਦੇਵਤਾ ਜਨ ਜਦੋਂ ਕਹਿੰਦੇ ਦੇਖਦੇ ਆ ਨਾ ਧਰਤੀ ਦੇ ਉੱਤੇ ਮਨੁੱਖਾਂ ਨੂੰ ਇਕੱਠੇ ਹੋਏ ਕਿ ਸਤਸੰਗਤ ਹੋ ਰਹੀ ਹੈ, ਕਹਿੰਦੇ ਉਹ ਜਾਂਦੇ ਜਾਂਦੇ ਰੁਕ ਜਾਂਦੇ ਆ, ਜਾਂਦੇ ਜਾਂਦੇ ਰੁਕ ਕੇ ਹੇਠਾਂ ਨੂੰ ਮੂੰਹ ਕਰਕੇ, ਕਿਉਂਕਿ ਉਹਨਾਂ ਦੇ ਦੇਖਣ ਵਾਸਤੇ ਆਹ ਦੀਵਾਰ ਕੁਛ ਵੀ ਨਹੀਂ ਹੈ, ਉਹਨਾਂ ਦੀ ਨਿਗਾਹ ਇਹਦੇ ਵਿੱਚ ਦੀ ਵੀ ਆ ਸਕਦੀ ਹੈ ਹੇਠਾਂ। ਉਹ ਹੱਥ ਜੋੜ ਕੇ ਕਹਿੰਦੇ ਨੇ ਹੇ ਮਾਨਵ ਜਾਤੀ ਦੇ ਲੋਕੋ, ਸਾਡੇ ਵੱਲ ਹੱਥ ਬੰਨ ਕੇ ਕਹਿੰਦੇ ਨੇ, ਇਹ ਮਨੁੱਖ ਜਾਤੀ ਦੇ ਵਿੱਚ ਵਸਣ ਵਾਲੇ ਲੋਕੋ, ਤੁਸੀਂ ਧੰਨ ਹੋ, ਜਿਹੜਾ ਕੁਛ ਤੁਹਾਨੂੰ ਪ੍ਰਾਪਤ ਹੈ ਇਹ ਸਾਨੂੰ ਪ੍ਰਾਪਤ ਨਹੀਂ, ਇਸ ਕਰਕੇ ਧੰਨ ਹੋ। ਤੇ ਜਦੋਂ ਰਜਿੰਦਰ ਦਾਸ ਜੀ ਇਹ ਗੱਲ ਕਹਿ ਰਹੇ ਸੀ ਮੇਰੇ ਗੁਰਬਾਣੀ ਦੀਆਂ ਜਦੇ ਪੰਕਤੀਆਂ ਯਾਦ ਆ ਗਈਆਂ, ਇਸ ਦੇਹੀ ਕੋ ਸਿਮਰ ਹੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਦੇਵ ਤੇ ਤਰਸਦੇ ਨੇ, ਉਹ ਕਹਿੰਦੇ ਇਹ ਜਿਹੜੇ ਸਤਸੰਗਤ ਚ ਤੁਸੀਂ ਬੈਠੇ ਹੋ ਇਹ ਸਤਸੰਗਤ ਸਾਨੂੰ ਨਸੀਬ ਨਹੀਂ ਹੈ। ਦੇਵਤੇ ਕਹਿੰਦੇ ਜੇ ਸਾਨੂੰ ਕਿਤੇ ਮਨੁੱਖਾ ਸਰੀਰ ਦਾ ਚਾਂਸ ਮਿਲੇ ਅਸੀਂ ਸਾਧ ਸੰਗਤ ਤੋਂ ਬਿਨਾਂ ਹੋਰ ਕੱਖ ਬਿਨਾਂ ਕਰੀਏ, ਸਾਰੀ ਜ਼ਿੰਦਗੀ ਇਹੀ ਕੰਮ ਕਰੀਏ। ਅਤੇ ਮੇਰੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲਨਾ। ਤੋ ਇਸ ਕਰਕੇ ਜਨਮ ਪਦਾਰਥ ਮਨੁੱਖਾ ਸਰੀਰ ਜਿਹੜਾ ਭਾਈ ਗੁਰਦਾਸ ਪਹਿਲੀ ਪੰਗਤੀ ਵਿੱਚ ਇਹ ਚਾਰ ਪਦਾਰਥ ਵੀ ਹਨ, ਪਰ ਇਹ ਜਨਮ ਪਦਾਰਥ ਅਰਬਾਂ ਲੋਕਾਂ ਨੂੰ ਮਿਲਿਆ ਹੋਇਆ ਤੇ ਪੂਰੇ ਇਸ ਧਰਤੀ ਦੇ ਗਲੋਬਲ ਦੇ ਵਿੱਚ ਰਹਿਣ ਵਾਲੇ ਧਰਤੀ ਦੇ ਸਾਰੇ ਗੋਲਾਕਾਰ ਦੇ ਵਿੱਚ ਜਿੰਨੀਆਂ ਬਸਤੀਆਂ ਜਿੰਨੇ ਦੇਸ਼ ਨੇ 7 ਅਰਬ ਤੋਂ ਤਾਂ ਉੱਪਰ ਗਿਣਤੀ ਹੈ ਇਹਨਾਂ ਦੀ, ਤੇ ਉਹ ਇੰਨੇ ਅਰਬਾਂ ਲੋਕਾਂ ਦੇ ਇਹ ਪਦਾਰਥ ਸਭ ਨੂੰ ਪਦਾਰਥ ਹੈ ਪਰ ਸਫਲਾ ਨਹੀਂ, ਕਿਉਂਕਿ ਇਹ ਤੋਂ ਸਫਲਾ ਕਰਨ ਵਾਲਾ ਦੂਜਾ ਨਹੀਂ ਮਿਲਿਆ ਹੋਇਆ ਉਹਨਾਂ ਨੂੰ। ਦੂਜੇ ਪਦਾਰਥ ਦਾ ਨਾਮ ਹੈ ਨਾਮ ਪਦਾਰਥ। ਪਰਮਾਤਮਾ ਦਾ ਨਾਮ ਗੁਰੂ ਵਾਲਾ ਬਣ ਕੇ ਮਿਲਦਾ ਹੈ, ਇਸ ਕਰਕੇ ਜਦੋਂ ਅਸੀਂ ਦੇਖਾਂਗੇ ਪੂਰੀ ਦੁਨੀਆਂ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਨਿਗੋਰੇ ਨੇ ਅਤੇ ਗੁਰੂ ਵਾਲੇ ਨੇ, ਤਾਂ ਗੁਰੂ ਵਾਲਿਆਂ ਦੀ ਗਿਣਤੀ ਬਹੁਤ ਘੱਟ ਜਾਏਗੀ, ਥੋੜ੍ਹੇ ਰਹਿ ਜਾਣਗੇ। ਫਿਰ ਤੀਸਰੇ ਥਾਂ 'ਤੇ ਗੁਰਬਾਣੀ ਦੇ ਗਿਣਤੀ ਕੀਤੀ ਹੈ ਕਿ ਨਾਮ ਪਦਾਰਥ ਵੀ ਬਹੁਤ ਲੋਕਾਂ ਨੂੰ ਪ੍ਰਾਪਤ ਹੈ, ਬਹੁਤ ਸਾਰੇ ਲੋਕ ਨੇ ਗੁਰੂ ਵਾਲੇ ਬਣੇ ਹੋਏ ਨੇ। ਜਨਮ ਪਦਾਰਥ ਨੂੰ ਸਫਲ ਕਰਨ ਵਾਲਾ ਪਦਾਰਥ ਤਾਂ ਹੈ, ਪਰ ਨਾਮ ਪਦਾਰਥ ਨੂੰ ਸਫਲਾ ਕਰਨ ਵਾਲਾ ਪਦਾਰਥ ਨਹੀਂ ਹੈ, ਘਾਟ ਹੈ ਉਹਦੀ। ਉਹ ਕਿਹੜਾ ਹੈ? ਉਹਨੂੰ ਕਹਿੰਦੇ ਨੇ ਪ੍ਰੇਮ ਪਦਾਰਥ। ਨਾਮ ਤਾਂ ਜਪਦਾ ਹੈ ਪਰ ਅਦੇ ਰੱਬ ਦਾ ਪਿਆਰ ਪੈਦਾ ਨਹੀਂ ਹੋਇਆ। ਸਾਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀ ਉਤੇ ਨਹੀਂ ਪ੍ਰਪਾਇਓ। ਇਹ ਤੀਸਰਾ ਪਦਾਰਥ ਹੈ ਪ੍ਰੇਮ ਪਦਾਰਥ। ਜਦੋਂ ਜਨਮ ਪਦਾਰਥ ਦੇ ਵਿੱਚ ਨਾਮ ਪਦਾਰਥ ਮਿਲ ਜਾਏ ਅਤੇ ਪ੍ਰੇਮ ਪਦਾਰਥ ਮਿਲਦਾ, ਫਿਰ ਚੌਥਾ ਪਦਾਰਥ ਜਿਹੜਾ ਹੈ ਉਹ ਹੈ ਗਿਆਨ ਪਦਾਰਥ, ਬ੍ਰਹਮ ਗਿਆਨ ਮਿਲ ਜਾਂਦਾ। ਬ੍ਰਹਮ ਗਿਆਨ ਨੇ ਪ੍ਰੇਮ ਪਦਾਰਥ ਅਤੇ ਨਾਮ ਪਦਾਰਥ ਅਤੇ ਜਨਮ ਪਦਾਰਥ ਸਾਰੇ ਸਫਲੇ ਕਰ ਦਿੱਤੇ, ਅਤੇ ਫਿਰ ਗਿਆਨ ਪਦਾਰਥ ਦਾ ਨਤੀਜਾ ਕੀ ਨਿਕਲਿਆ? ਪੰਜਵਾਂ ਹੈ ਮੁਕਤ ਪਦਾਰਥ, ਮੁਕਤੀ ਦਾ ਪਦਾਰਥ ਮਿਲ ਗਿਆ। ਗੁਰਬਾਣੀ ਦੇ ਵਿੱਚ ਪੰਜ ਨੇ ਇਹ, ਭਾਈ ਸਾਹਿਬ ਜੀ ਚਾਰ ਪਦਾਰਥ ਆਮ ਸ਼ਾਸਤਰਾਂ ਦੇ ਅਨੁਸਾਰ ਜਿਹੜੀ ਗੱਲ ਕਰਦੇ ਨੇ ਉਹ ਕਹਿੰਦੇ ਚਾਰ ਪਦਾਰਥ ਹੱਥ ਜੋੜ, ਚਾਰੇ ਪਦਾਰਥ ਹੱਥ ਜੋੜ ਕਰਕੇ ਨਾਮ ਜਪਣ ਵਾਲਿਆਂ ਦੇ ਹੁਕਮੀ ਬੰਦੇ ਰਹਿਣ ਖੜੋਤੇ, ਖੜੋਤੇ ਜੀ
ਹਾਂਜੀ,
ਅਤੇ ਜਿਵੇਂ ਹੁਕਮ ਮੰਨਣ ਵਾਲਾ ਨੌਕਰ ਮਾਲਕ ਦੇ ਅੱਗੇ ਹੱਥ ਜੋੜ ਕੇ ਰਾਜਿਆਂ ਮਹਾਰਾਜਿਆਂ ਦੇ ਨਾ ਅੱਗੇ ਖੜਨ ਦਾ ਤਰੀਕਾ ਸੀ, ਹੱਥ ਜੋੜ ਕੇ ਖੜਨਾ ਪੈਂਦਾ ਸੀ। ਰਾਜੇ ਦੀ ਨਿਗਾਹ ਹੋਈ ਤਾਂ ਉਸ ਵੇਲੇ ਸਾਵਧਾਨ ਹੋ ਵੀ ਮਹਾਰਾਜ ਸਾਹਿਬ ਕੁਝ ਕਹਿਣ ਵਾਲੇ ਨੂੰ। ਕਹਿੰਦੇ ਚਾਰੇ ਪਦਾਰਥ ਗੁਰਸਿੱਖਾਂ ਦੇ ਦਰਬਾਰ ਦੇ ਅੰਦਰ ਹੱਥ ਜੋੜ ਕੇ ਖੜੋਤਿਆ, ਗੁਰਸਿੱਖੋ ਹੁਕਮ ਕਰੋ। ਗੁਰਸਿੱਖ ਧਿਆਨ ਨਹੀਂ ਕਰਦੇ, ਲੋੜ ਨਹੀਂ ਹੈ ਉਹਨਾਂ ਨੂੰ ਰੱਬ ਦੇ ਨਾਲ ਜੁੜੇ, ਹੁਕਮੀ ਬੰਦਿਆਂ ਦੀ ਤਰ੍ਹਾਂ ਇਹ ਪਦਾਰਥ ਉਹਨਾਂ ਨੂੰ ਪ੍ਰਾਪਤ ਨੇ। ਰਿੱਧ ਸਿੱਧ ਪ੍ਰਾਪਤ ਹੈ ਪਰ ਉਹਨਾਂ ਨੂੰ ਇਹ ਇਹਨਾਂ ਪਦਾਰਥਾਂ ਦਾ ਲਾਲਚ ਨਹੀਂ ਹੈ, ਨਾਮ ਦਾ ਹੈ। ਸੋ ਅਗਲੀ ਪੰਕਤੀ ਵੀ ਦੱਸਦੇ ਹਨ,
ਚਾਰੇ ਚੱਕ ਨਿਵਾਇਆ ਪੈਰੀ ਪੈ ਇੱਕ ਸੂਤ ਪਰੋਤੇ।
ਚਾਰੇ ਚਾਰ ਚੱਕ ਜਿਹੜੇ ਨੇ ਬਾਬੇ ਤਾਰੇ ਚਾਰ ਚੱਕ, ਤੇ ਪੂਰਬ ਪੱਛਮ ਉੱਤਰ ਦੱਖਣ, ਜਿਹਨੂੰ ਈਸਟ ਵੈਸਟ ਨੌਰਥ ਸਾਊਥ ਕਹਿੰਦੇ ਹੋ ਤੁਸੀਂ ਇੱਧਰ ਦੀ ਬੋਲੀ ਦਾ ਪ੍ਰਭਾਵ ਮੰਨ ਕੇ, ਪਰ ਗੁਰਮਤਿ ਦੀ ਬੋਲੀ 'ਚ ਇਹਦੇ ਇਹੀ ਨਾਮ ਹਨ। ਜਿੱਥੋਂ ਸੂਰਜ ਚੜ੍ਹਦਾ ਇਹਨੂੰ ਪੂਰਬ ਕਿਹਾ ਜਾਂਦਾ, ਜਿੱਥੇ ਛਿਪਦਾ ਇਹਨੂੰ ਪੱਛਮ ਕਿਹਾ ਜਾਂਦਾ, ਪਹਾੜ ਵਾਲਾ ਪਾਸਾ ਉੱਤਰ ਅਤੇ ਦੱਖਣ, ਇਹ ਚਾਰ ਚੱਕ ਹਨ। ਚਾਰੇ ਚੱਕਾਂ ਦੇ ਲੋਕ ਤੇ ਗੁਰਸਿੱਖਾਂ ਦੇ ਅੱਗੇ ਨਿਵਦੇ ਆ, ਕਿਉਂਕਿ ਗੁਰੂ ਦੇ ਅੱਗੇ ਚਾਰੇ ਚੱਕ ਨਿਵੇ ਤੇ ਗੁਰਸਿੱਖਾਂ ਦੇ ਅੰਦਰ ਵੀ ਨਿਵਦੇ ਆ। ਚਾਰੇ ਚੱਕ ਨਿਵਾਇਆ ਪੈਰੀ ਪੈ ਇੱਕ ਸੂਤ ਪਰੋਤੇ, ਉਹ ਗੁਰਸਿੱਖ ਜਿਹੜੇ ਨੇ ਉਹਨਾਂ ਚ ਮਹਾਨਤਾ ਕਿੱਥੋਂ ਹੋਈ ਹੈ, ਜਿਹੜੀ ਬ੍ਰਹਮ ਦੀ ਚੇਤਨ ਸੱਤਾ ਸਾਰਿਆਂ ਦੇ ਅੰਦਰ ਇਉਂ ਹੈ ਜਿਵੇਂ ਮਣਕਿਆਂ ਦੇ ਵਿੱਚ ਧਾਗਾ ਹੁੰਦਾ ਹੈ, ਧਾਗੇ ਕਰਕੇ ਹੀ ਮਣਕੇ ਪਰੋਏ ਹੋਏ ਨਾ, ਧਾਗਾ ਟੁੱਟ ਜਾਏ ਮਣਕਾ ਇੱਕ ਵੀ ਨਹੀਂ ਰਹੇਗਾ, ਸਭ ਖਿੰਡ ਜਾਣਗੇ ਸਾਰੇ ਧਰਤੀ ਦੇ ਉੱਤੇ। ਬ੍ਰਹਮ ਦੀ ਚੇਤਨ ਸੱਤਾ ਜਿਹੜੀ ਇੱਕ ਬ੍ਰਹਮ ਦੀ ਚੇਤਨ ਸੱਤਾ ਹੈ ਉਹਦੇ ਵਿੱਚ ਸਾਰੇ ਸਰੀਰ ਪਰੋਏ ਹੋਏ ਤੇ ਗੁਰਸਿੱਖ ਉਹ ਨਿਰਾਕਾਰ ਅਕਾਲ ਪੁਰਖ ਦਾ ਚਿੰਤਨ ਕਰਦੇ ਰਹਿੰਦੇ ਆ ਤੇ ਸੰਸਾਰ ਉਹਨਾਂ ਦੇ ਪੈਰੀ ਪੈਂਦਾ। ਸੁੰਦਰ ਸ਼ਾਹ ਵਰਗੇ ਭਾਈ ਬਿਧੀ ਚੰਦ ਸਾਹਿਬ ਗਏ ਸੀ, ਉਹ ਲੰਮੀਆਂ ਸਾਖੀਆਂ ਨੂੰ, ਕੋਈ ਸਾਖੀਆਂ ਦਾ ਪ੍ਰਯੋਜਨ ਨਹੀਂ ਹੁੰਦਾ ਇਸ ਵੇਲੇ, ਲੜੀਵਾਰ ਜਿਹੜੀ ਕਥਾ ਹੈ ਉਹਦੇ ਆਨੰਦ ਮਾਣਨੇ ਆ। ਦਿਓ ਨਗਰ ਦੇ ਅੰਦਰ ਯੂਪੀ ਦੇ ਵਿੱਚ ਹੈ ਤੇ ਮਹਾਰਾਜ ਸਾਹਿਬ ਸੱਚੀ ਪਾਤਸ਼ਾਹ ਨੇ ਪ੍ਰਚਾਰ ਕਰਨ ਦੇ ਲਈ ਭਾਈ ਸਾਹਿਬ ਨੂੰ ਭੇਜਿਆ। ਸੁੰਦਰ ਸ਼ਾਹ ਫਕੀਰ ਜਿਹੜਾ ਬਹੁਤ ਇਲਾਕੇ ਦੇ ਮੰਨਿਆ ਪਰਮੰਨਿਆ ਸੀ, ਭਾਈ ਸਾਹਿਬ ਬੰਦਗੀ ਕਰਦੇ ਆ ਤੇ ਇਹਨਾਂ ਨੂੰ ਡਰਾਉਣ ਵਾਸਤੇ ਜੰਗਲ ਦੇ ਵਿੱਚੋਂ ਸ਼ੇਰ ਫੜ ਕੇ ਸ਼ੇਰ ਦੇ ਉੱਤੇ ਬਹਿ ਕੇ ਭਾਈ ਸਾਹਿਬ ਨੂੰ ਡਰਾਉਣ ਵਾਸਤੇ ਚੱਲ ਪਿਆ। ਜਿਹੜੇ ਲੋਕ ਭਾਈ ਸਾਹਿਬ ਦੇ ਕੋਲ ਬੈਠੇ ਸੀ ਸ਼ੇਰ ਨੂੰ ਦੇਖ ਕੇ ਨੱਠ ਗਏ। ਭਾਈ ਸਾਹਿਬ ਕਹਿੰਦੇ ਬਾਈ ਦੋ ਕੋਈ ਗੱਲ ਨਹੀਂ ਹੈਗੀ, ਚਿੰਤਾ ਨਾ ਕਰੋ, ਪਰ ਫਿਰ ਵੀ ਭੈ ਭੀਤ ਹੋ ਗਏ ਲੋਕ। ਜਿਸ ਵੇਲੇ ਸ਼ੇਰ ਐਨ ਉਹ ਮੂੰਹ ਅੱਡਿਆ ਹੋਇਆ ਤੇ ਸ਼ੇਰ ਆਪਣੀ ਬੋਲੀ ਦੇ ਵਿੱਚ ਬੋਲਦਾ ਆ ਰਿਹਾ ਜਿਵੇਂ ਕੁਝ ਖਾਣ ਵਾਸਤੇ ਉਹਦੇ ਮਹਾਤਮਾ ਦੇ ਇਸ਼ਾਰੇ ਦੇ ਉੱਤੇ। ਜਦੋਂ ਥੋੜ੍ਹੀ ਜਿਹੀ ਦੂਰ ਰਹਿ ਗਿਆ ਭਾਈ ਸਾਹਿਬ ਨੇ ਇੱਕ ਵਾਰੀ ਦ੍ਰਿਸ਼ਟੀ ਕੀਤੀ ਤੇ ਉੱਥੇ ਇਉਂ ਹੋ ਗਿਆ ਜਿਵੇਂ ਪੱਥਰ ਦਾ ਸ਼ੇਰ ਬਣਿਆ ਹੁੰਦਾ, ਜਿਉਂਦਾ ਜਾਗਦਾ ਨਹੀਂ ਹੈ, ਨਾ ਬੋਲਦਾ ਨਾ ਤੁਰਦਾ, ਖੜ ਗਿਆ ਉੱਥੇ। ਬਥੇਰੀ ਕਰਾਮਾਤ ਦਿਖਾਈ ਸੁੰਦਰ ਸ਼ਾਹ ਨੇ, ਬਥੇਰਾ ਕੁਛ ਕਰਿਆ ਪਰ ਨਹੀਂ, ਅਖੀਰ ਨੂੰ ਫਿਰ ਉੱਥੋਂ ਹੀ ਨਡੌਦ ਕਰਦਾ ਭਾਈ ਸਾਹਿਬ ਜੀ ਦੇ ਚਰਨਾਂ 'ਚ ਬਿਧੀ ਚੰਦ ਦੇ ਆ ਕੇ ਨਮਸਕਾਰ ਕੀਤੀ, ਕਹਿਣ ਲੱਗੇ ਮਹਾਤਮਾ ਜੀ ਮੇਰੀ ਭੁੱਲ ਸੀ ਇਹ, ਮੈਂ ਇਹ ਸ਼ਕਤੀ ਲੋਕਾਂ ਨੂੰ ਦਿਖਾ ਦਿਖਾ ਕੇ ਆਪਣੀ ਪੂਜਾ ਕਰਾਉਣ ਦਾ ਆਦੀ ਬਣਿਆ ਹੋਇਆ ਸੀ ਅਤੇ ਉਸ ਆਦਤ ਨੇ ਮਜ਼ਬੂਰ ਕਰ ਦਿੱਤਾ ਅਤੇ ਤੁਹਾਡੇ ਨੇ ਈਰਖਾ ਹੋ ਗਈ ਵੀ ਇਹਨਾਂ ਨੂੰ ਮੈਂ ਇੱਥੋਂ ਭਜਾ ਦਿਆਂ ਅਤੇ ਜਿਹੜੇ ਲੋਕ ਮੈਨੂੰ ਮੰਨਦੇ ਨੇ ਕਿਤੇ ਭਾਈ ਸਾਹਿਬ ਨੂੰ ਨਾ ਮੰਨਣ ਲੱਗ ਜਾਣ, ਇਸ ਕਰਕੇ ਗਲਤੀ ਹੋ ਗਈ। ਪਰ ਹੁਣ ਤੁਸੀਂ ਇਹ ਜਾਨਵਰ ਦਾ ਕੋਈ ਵਿਚਾਰੇ ਦਾ ਕਸੂਰ ਨਹੀਂ, ਕਸੂਰ ਮੇਰਾ ਸੀ, ਜੇ ਡੰਨ ਦੇਣਾ ਮੈਨੂੰ ਦੇ ਦਿਓ, ਇਹਨੂੰ ਵਿਚਾਰੇ ਨੂੰ ਮੁਕਤੀ ਦਿਓ। ਭਾਈ ਸਾਹਿਬ ਨੇ ਉਹਦੀ ਬੇਨਤੀ ਮੰਨ ਕੇ ਉਹਨੂੰ ਮੁਕਤ ਕਰ ਦਿੱਤਾ ਅਤੇ ਸੁੰਦਰ ਸ਼ਾਹ ਪੁੱਛਣ ਲੱਗਿਆ ਵੀ ਇਹ ਤੁਸੀਂ ਐਡੀਆਂ ਵੱਡੀਆਂ ਸ਼ਕਤੀਆਂ ਕਿੱਥੋਂ ਪ੍ਰਾਪਤ ਕੀਤੀਆਂ? ਅਤੇ ਭਾਈ ਸਾਹਿਬ ਕਹਿੰਦੇ ਮੈਂ ਤਾਂ ਬੜੀ ਖੋਟੀ ਆਦਤ ਵਾਲਾ ਬੰਦਾ ਸੀ, ਇਹ ਤਾਂ ਮੇਰੇ ਸ਼ਹਿਨਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਿਰਪਾ ਹੋਈ ਮੇਰੇ 'ਤੇ ਅਤੇ ਮੈਂ ਗੁਰੂਆਂ ਦੀ ਸੰਗਤ ਕਰਕੇ ਇਹ ਮਾੜੀਆਂ ਆਦਤਾਂ ਛੱਡ ਕੇ ਇਹ ਸਮਰੱਥਾ ਗੁਰੂ ਨੇ ਦਿੱਤੀ ਹੈ, ਸਾਰੀ ਜ਼ਿੰਦਗੀ ਸੇਵਾ ਨਿਭਾਈ ਹੈ ਅਤੇ ਹੁਣ ਪ੍ਰਜਾਰ ਸਿੱਖੀ ਦਾ ਕਰਨ ਵਾਸਤੇ ਭੇਜਿਆ ਤਾਂ ਗਾਹਾਂ ਤੁਹਾਡੇ ਵਰਗੇ ਟੱਕਰਨ ਲੱਗ ਗਏ ਜਿਹੜੇ ਡਰਾਉਣ ਆਉਣ ਲੱਗ ਗਏ ਮੈਨੂੰ, ਕਹਿਣ ਲੱਗੇ ਮਹਾਰਾਜ ਜਿਹੜਾ ਕੰਮ ਤੁਸੀਂ ਕਰਨ ਵਾਸਤੇ ਆਇਓ ਹੁਣ ਸੁੰਦਰ ਸ਼ਾਹ ਤੁਹਾਡੇ ਨਾਲ ਮਿਲ ਕੇ ਇਹ ਕੰਮ ਕਰੇਗਾ। ਸਿੱਖੀ ਦਾ ਪ੍ਰਚਾਰ ਕੀਤਾ ਸੁੰਦਰ ਸ਼ਾਹ ਨੇ। ਫਿਰ ਇਹ ਹੈ ਚਾਰੇ ਚੱਕ ਨਿਵਾਉਣ ਵਾਲੇ। ਜੇ ਭਾਈ ਸਾਹਿਬ ਜੀ ਉਸ ਇਲਾਕੇ ਵਿੱਚ ਪਏ ਭਾਈ ਬਿਧੀ ਚੰਦ ਤਾਂ ਫਿਰ ਉਸਨੇ ਬਚਨ ਲਿਆ ਸੀ, ਉਹ ਕਹਿਣ ਲੱਗਾ ਮਹਾਰਾਜ ਭਾਈ ਸਾਹਿਬ ਵੀ ਤੁਸੀਂ ਹੁਣ ਪ੍ਰਚਾਰ ਕਰਕੇ ਜਾਣਾ, ਪਰ ਜਿੱਦਣ ਮੈਂ ਸਰੀਰ ਤਿਆਗਾਂ ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਮੈਂ ਤਾਂ ਤੁਹਾਨੂੰ ਹੁਣ ਗੁਰੂ ਹਰਗੋਬਿੰਦ ਸਾਹਿਬ ਦਾ ਰੂਪ ਹੀ ਵੇਖਦਾ। ਅਤੇ ਫਿਰ ਇਹਨਾਂ ਦਾ ਇਕੱਠਾ ਹੀ ਚਲਾਉਣਾ ਹੋਇਆ ਸੀ। ਕਹਿਣ ਤੋਂ ਭਾਵ ਚਾਰੇ ਚੱਕ ਨਿਵਾਇਆ ਪੈਰੀ ਪੈ ਇੱਕ ਸੂਤ ਪਰੋਤੇ, ਇੱਕ ਸੂਤ ਦੇ ਵਿੱਚ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਰੂਪੀ ਸੂਤਰ ਵਿੱਚ ਚੇਤਨ ਸੱਤਾ ਦੇ ਸੂਤਰ ਦੇ ਵਿੱਚ ਪਰੋਈ ਹੋਈ ਹੈ ਅਤੇ ਉਹਦੇ ਨਾਲ ਜੁੜੇ ਹੋਏ ਨੇ ਜਿਹੜੇ ਉਹਨਾਂ ਦੇ ਪੈਰਾਂ ਦੇ ਵਿੱਚ ਬੜੇ ਬੜੇ ਰਾਜੇ ਮਹਾਰਾਜੇ ਨਿਭ ਜਾਂਦੇ ਆ, ਗੁਰਸਿੱਖਾਂ ਦੇ ਚਰਨਾਂ ਦੇ ਵਿੱਚ ਨਿਭਦੇ ਆਏ।
ਵੇਦਨਾ ਪਾਇਨ ਭੇਦ ਕੇ ਪੜ ਪੜ ਪੰਡਿਤ ਸੁਣ ਸੁਣ ਸਰੋਤੇ।
ਜਿਹੜੀ ਗੱਲ ਦਾ ਭੇਦ ਵੇਦਾਂ ਨੂੰ ਪ੍ਰਾਪਤ ਨਹੀਂ ਹੋਇਆ, ਤੇ ਪੜ੍ਹ ਪੜ੍ਹ ਕੇ ਪੰਡਿਤ ਵਿਦਵਾਨ ਤੇ ਸੁਣ ਸੁਣ ਕੇ ਸਰੋਤੇ ਜਨਮ ਬਤੀਤ ਕਰ ਦਿੱਤਾ। ਜਿਹੜਾ ਕੁਛ ਵੇਦਾਂ ਤੋਂ ਨਹੀਂ ਮਿਲਿਆ ਗੁਰਸਿੱਖਾਂ ਨੂੰ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪ੍ਰਾਪਤ ਹੋ ਰਿਹਾ ਹੈ। ਵੇਦ ਨਾ ਜਾਣੇ ਭੇਦ ਕਿਹੋ, ਸ਼ੇਸ਼ ਨਾਗ ਨ ਪਾਏ, ਵਾਹਿਗੁਰੂ ਸਾਲਾਹਣਾ ਗੁਰਸ਼ਬਦ ਅਲਾਹੇ। ਭਾਈ ਗੁਰਦਾਸ ਦੀ ਰਚਨਾ ਚ ਹੋਏ ਸ਼ਬਦ ਤੇ ਵੇਦ ਤ੍ਰੈ ਗੁਣ ਵਿਸ਼ਿਆ, ਵੇਦਾ ਤਿੰਨਾਂ ਗੁਣਾਂ ਦੀ ਗੱਲ ਕਰਦਾ। ਵੇਦ ਰਜਗੁਣ ਸਤਗੁਣ ਤਮ ਦੀ, ਤਮ ਗੁਣ ਦੀ, ਤੇ ਗੁਰਬਾਣੀ ਕਰਦੀ ਹੈ ਚੌਥੇ ਪਦ ਦੀ ਗੱਲ। ਇਸ ਕਰਕੇ ਕੋਈ ਮੁਕਾਬਲਾ ਥੋੜ੍ਹੀ ਹੈ ਵੇਦਾਂ ਦੇ ਨਾਲ ਗੁਰਬਾਣੀ ਦਾ। ਤੋ ਇਸ ਕਰਕੇ ਵੇਦ ਦੇ ਜਿਹੜੇ ਸਿਧਾਂਤ, ਤੇ ਠੀਕ ਹੈ ਵੀ ਕੁਛ ਗੁਰਸਿੱਖਾਂ ਨੂੰ ਮਨ ਦੇ ਵਿੱਚ ਖਿਆਲ ਹੁੰਦਾ ਵੀ ਅਸੀਂ, ਤੇ ਸਾਡੇ ਕੋਲ ਵੀ ਕੁਛ ਵਿਦਿਆਰਥੀ ਅਜੇ ਆਉਂਦੇ ਰਹੇ। ਇੱਕ ਵਿਦਿਆਰਥੀ ਕਹਿੰਦੇ ਜੀ ਮੈਂ ਤਾਂ ਕੁਰਾਨ ਪੜ੍ਹਨੀ ਹੈ। ਮੈਂ ਕਿਹਾ ਵੀ ਮੈਂ ਤਾਂ ਖੁਦ ਨਹੀਂ ਕੁਰਾਨ ਪੜ੍ਹਿਆ ਹੋਇਆ, ਤੂੰ ਪੜ੍ਹਨੀ ਹੈ ਕਿਸੇ ਕਾਜੀ ਕੋਲ ਜਾ ਫਿਰ। ਉਹ ਮਲੇਕ ਕੋਲ ਲੈ ਜਾ ਪੜਿਆ, ਮੁਫਤੀ ਕਾਜੀ ਕੋਲ, ਅਰਬੀ ਸਿੱਖੀ, ਫਿਰ ਸਾਰੀ ਉਹ ਭਾਸ਼ਾ ਸਿੱਖ ਕੇ ਤੇ ਉਹਨੇ ਕੁਰਾਨ ਪੜ੍ਹੀ ਸਾਰੀ। ਤੇ ਫਿਰ ਮੈਂ ਉਹਨੂੰ ਪੁੱਛਿਆ ਵੀ ਦੱਸ ਹੁਣ ਤੂੰ ਐਡਾ ਵੱਡਾ ਟਾਈਮ ਵੀ ਸਹਿਰ ਤੇ ਵੀ ਇਹਦੇ ਚੋਂ ਕੀ ਖਟਿਆ ਕੀ ਹੈ? ਕਹਿੰਦਾ ਖਟਿਆ ਤਾਂ ਇੰਨੀ ਹੈ ਵੀ ਜਾਣਕਾਰੀ ਹੋ ਗਈ ਹੈ, ਬਾਕੀ ਜੇ ਕੀ ਹੈ ਗੁਰਬਾਣੀ ਵਰਗਾ ਰਸਤਾ ਹੈ। ਉਹ ਹੁਣ ਆਨੰਦ ਪ੍ਰਸਾਦ ਸਿੰਘ ਸਾਹਿਬ ਲੱਗਿਆ ਹੋਇਆ ਇਸ ਵੇਲੇ ਕਥਾਵਾਚਕ ਤਖ਼ਤ ਦੇ ਉੱਤੇ ਹੈ। ਉਹਨਾਂ ਦਾ ਨਾਂ ਗਿਆਨੀ ਚਰਨਜੀਤ ਸਿੰਘ ਹੈ, ਸਾਡੇ ਜਥੇ ਦੇ ਵਿਦਿਆਰਥੀ ਹੈ, ਇੱਥੋਂ ਪੜ੍ਹ ਕੇ ਗਿਆ ਭਾਈ ਸਾਹਿਬ ਉਹਨਾਂ ਦੇ ਨਾਲ। ਅਤੇ ਇੱਕ ਵਿਦਿਆਰਥੀ ਕਹਿੰਦਾ ਮੈਂ ਚਾਰੇ ਭੇਦ ਪੜ੍ਹਨੇ ਆ। ਮੈਂ ਕਿਹਾ ਪਤਾ ਨਹੀਂ ਕੈਸੀ ਕੈਸੀ ਇੱਛਾ ਸਿੰਘਾਂ ਨੂੰ ਜਾਗਦੀ ਹੈ। ਅਤੇ ਉਹਨੇ ਇੱਕ ਆਚਾਰੀਆ ਦੇ ਕੋਲੋਂ ਫਿਰ ਚਾਰੇ ਭੇਦ ਪੜ੍ਹੇ। ਗਿਆਨੀ ਗੁਰਨਾਮ ਸਿੰਘ ਅੰਬਾਲਵੀ, ਰਾਜਸਥਾਨ ਦੇ ਵਿੱਚ ਛੇ ਸਟੇਟਾਂ 'ਚ ਬੜਾ ਤਕੜਾ ਪ੍ਰਚਾਰ ਹੈ ਗੁਰਸਿੱਖ ਦਾ, ਸਾਡੇ ਪਹਿਲੇ ਵਿਦਿਆਰਥੀਆਂ ਦੇ ਵਿੱਚੋਂ ਹੈ ਜਥੇ ਦੇ। ਮੈਂ ਉਹਨੂੰ ਪੁੱਛਿਆ, ਮੈਂ ਗਿਆਨੀ ਜੀ ਵਿਚਾਰੇ ਵੇਦ ਪੜ੍ਹੇ ਆ, ਵੀ ਇਹਦਾ ਇਹਦੇ ਵਿੱਚ ਹੁਣ ਤੁਸੀਂ ਇਸ ਤਰ੍ਹਾਂ ਕਰੋ, ਚਾਰੇ ਵੇਦਾਂ ਦੀਆਂ ਇਕੱਲੇ ਇਕੱਲੇ ਵੇਦਾਂ ਨੋਟੀਸ਼ਨਾਂ ਤਿਆਰ ਕਰੋ ਵੀ ਕਿਹੜੇ ਵੇਦ ਦੇ ਕਿੰਨੇ ਮੰਤਰ ਨੂੰ, ਉਹਦਾ ਕੀ ਸਿਧਾਂਤ ਹੈ, ਅਤੇ ਉਹ ਇੱਕ ਰਜਿਸਟਰ ਦੇ ਉੱਤੇ ਪੂਰਾ ਤਾਰ ਦਿਓ। ਜਥੇ ਦੇ ਸਿੰਘ ਹੋ ਤਾਂ ਫਿਰ ਜਥੇ ਦੇ ਸਿੰਘਾਂ ਨੂੰ ਉਹ ਇੱਕ ਥੋੜ੍ਹੇ ਜਿਹੇ ਥਾਂ 'ਤੇ ਪੜ੍ਹ ਕੇ ਦੇਖ ਲਿਆ ਕਰਨਗੇ, ਚਾਰੇ ਵੇਦ ਪੜ੍ਹਨ ਦੀ ਲੋੜ ਨਹੀਂ ਪਏਗੀ ਵੀ ਇਹਦੇ ਵਿੱਚ ਆਹ ਹੈ ਤੇ ਚਾਹੇ ਕਿੰਨੇ ਸੂਤਰ। ਪਰ ਇੱਕ ਗੱਲ ਉਹਨੂੰ ਪੁੱਛਿਆ ਵੀ ਗਿਆਨੀ ਜੀ ਤੁਸੀਂ ਇਹ ਦੱਸੋ ਵੀ ਚਾਰੇ ਵੇਦ ਤੁਸੀਂ ਪੜ੍ਹੇ ਆ, ਕੀ ਅਨੁਭਵ ਕਰਦੇ ਹੋ, ਵੇਦਾਂ 'ਚ ਕੋਈ ਰਸ ਆਇਆ ਤੁਹਾਨੂੰ? ਕਹਿੰਦੇ ਨਹੀਂ, ਜਾਣਕਾਰੀ ਤਾਂ ਮਿਲੀ ਪਰ ਜੇ ਤੁਸੀਂ ਕਹੋ ਵੀ ਉਹ ਰਸ ਬੜੀ ਬਾਤ ਹੈ। ਇਹੀ ਗੱਲ ਇੱਕ ਸੰਨਿਆਸੀ ਸੰਤ ਆਤਮਾਨੰਦ ਜੀ ਨੇ ਦੱਸੀ, ਜਿਹਨਾਂ ਦੇ ਕੋਲੋਂ ਦਾਸ ਨੇ ਕੁਝ ਵਿਦਾਂਤ ਵਿੱਦਿਆ ਪੜ੍ਹੀ ਸੀ। ਅਤੇ ਮਹਾਤਮਾ ਜੀ ਸੁਖਮਨੀ ਸਾਹਿਬ ਪੜ੍ਹਦੇ ਮਿਲੇ ਸੀ, ਅਤੇ ਮੈਨੂੰ ਖੁਸ਼ੀ ਹੋਈ ਵੀ ਇੱਕ ਸੰਨਿਆਸੀ ਸੰਤ ਵੀ ਬਾਣੀ ਪੜ੍ਹ ਰਿਹਾ ਹੈ। ਮੈਂ ਕਿਹਾ ਜੀ ਤੁਸੀਂ ਸੁਖਮਨੀ ਸਾਹਿਬ ਪੜ੍ਹੇ? ਕਿਆ ਕਹਿੰਦੇ, ਕਿਆ ਹਮ ਨਹੀਂ ਪੜ੍ਹ ਸਕਦੇ? ਮੈਂ ਕਿਹਾ ਜੀ ਇਹ ਤਾਂ ਸਵਾਲ ਹੀ ਨਹੀਂ ਹੈ ਮੇਰਾ, ਮੈਨੂੰ ਤਾਂ ਖੁਸ਼ੀ ਹੋਈ ਹੈ। ਪਰ ਇਹ ਦੱਸੋ ਵੀ ਸੰਨਿਆਸੀ ਸੰਤ ਕਦੇ ਬਾਣੀ ਪੜ੍ਹਦੇ ਸੁਣੇ ਦੇਖੇ ਨਹੀਂ ਸੀ, ਇਹ ਤੁਹਾਨੂੰ ਲੱਭਿਆ ਕੀ? ਕਹਿੰਦੇ ਅਸਲੀ ਬਾਤ ਇਹ ਹੈ ਵੀ ਜਿਤਨੀ ਮਿੱਠੀ, ਇਹ ਸ਼ਬਦ ਨਾਲ ਜਿਤਨੀ ਮਿੱਠੀ ਸੁਖਮਣੀ ਹੈ, ਕਹਿੰਦੇ ਹਮਨੇ ਤੋਂ ਵੇਦ ਪੜ੍ਹੇ ਹੈ, ਕਹਿੰਦੇ ਵੇਦ ਵੀ ਇਤਨਾ ਮਿੱਠਾ ਨਹੀਂ ਹੈ। ਇੱਕ ਸੰਨਿਆਸੀ ਸੰਤ ਕਹਿੰਦਾ ਇਹ ਗੱਲ, ਮਹਾਨਤਾ ਤਾਂ ਉੱਥੇ ਬਣ ਗਈ ਦੂਸਰੇ ਧਰਮ ਦੇ ਲੋਕ ਇਹ ਗੱਲ ਕਹਿਣ। ਤੋ ਇਸ ਕਰਕੇ ਭਾਈ ਸਾਹਿਬ ਇੱਥੇ ਕਹਿੰਦੇ ਨਾ, ਵੇਦ ਨਾ ਪਾਇਨ ਭੇਦ ਕਿਹੋ, ਪੜ ਪੜ ਪੰਡਿਤ ਸੁਣ ਸੁਣ ਸਰੋਤੇ, ਇਹ ਭੇਦ ਗੁਰਸਿੱਖਾਂ ਨੂੰ ਪ੍ਰਾਪਤ ਹੋਇਆ ਆਤਮਾਨੰਦ।
ਚਾਹ ਚੁੱਕ ਅੰਦਰ ਜਾਗਦੀ ਓਤ ਪੋਤ ਮੇਰ ਜਗਮਗ ਜੋਤੇ।
ਚਾਰੇ ਯੁੱਗ ਜਿਵੇਂ ਚਾਰ ਵੇਦ, ਸ਼ਾਮ ਵੇਦ, ਰਿਗ ਵੇਦ, ਜੁਜਰ ਵੇਦ, ਅਥਰਵਣ ਵੇਦ ਹੈ, ਤੇ ਚਾਰੇ ਯੁੱਗ ਜਿਹੜਾ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਹੈ, ਇਹਦੇ ਅੰਦਰ ਜਾਗਦੀ ਉਹ ਚੇਤਨ ਸੱਤਾ, ਉਹਦੇ ਚ ਓਤ ਪੋਤ ਮਿਲ ਜਗਮਗ ਜੋਤੇ। ਓਤ ਪੋਤ ਤਾਣੇ ਪੇਟੇ ਨੂੰ ਕਹਿੰਦੇ ਨੇ ਭਾਈ। ਤਾਣੇ ਔਰ ਪੇਟੇ ਵਿੱਚ ਸੂਤ ਇੱਕ ਹੁੰਦਾ, ਨਾ ਦੋ ਨ, ਸੂਤ ਇੱਕ ਜਿਉਂ ਤਾਣਾ ਪੇਟਾ, ਓਤ ਪੋਤ ਭਾਈ ਸਾਹਿਬ ਨੇ ਗੂੜੀ ਬੋਲੀ ਵਿੱਚ ਕਹਿ ਦਿੱਤਾ, ਜਿਵੇਂ ਤਾਣੇ ਪੇਟੇ 'ਚ ਇੱਕੋ ਹੀ ਸੂਤ ਹੈ, ਇਸੇ ਤਰ੍ਹਾਂ ਜੀਵ ਔਰ ਬ੍ਰਹਮ ਦੇ ਵਿੱਚ, ਜੀਵ ਤੇ ਈਸ਼ਵਰ ਦੇ ਵਿੱਚ ਇੱਕੋ ਹੀ ਚੇਤਨ ਸੱਤਾ ਹੈ, ਇਹ ਤਾਣਾ ਪੇਟਾ ਹੈ। ਇਹਦੀ ਜਿਹੜੀ ਜੋਤ ਹੈ, ਜਗਮਗ ਜੋਤ ਹੈ, ਉਹਨਾਂ ਨੂੰ ਚੇਤਨ ਦੀ ਲਾਟ ਜਿਹੜੀ ਸਾਡੇ ਵਿੱਚ ਦਸਮ ਦੁਆਰ ਵਿੱਚ ਜਗ ਰਹੀ ਹੈ, ਤੇ ਉਹਨਾਂ ਨੇ ਉਸ ਚੇਤਨ ਦੀ ਲਾਟ ਦੇ ਆਪਣੇ ਆਤਮਿਕ ਸਰੂਪ ਦੇ ਦਰਸ਼ਨ ਕਰਕੇ ਤੇ ਉਸ ਜਗਮਗਾਉਂਦੀ ਜੋਤ ਦੇ ਵਿੱਚ ਆਨੰਦ ਮਾਣਿਆ ਹੈ।
ਚਾਰ ਵਰਨ ਇੱਕ ਵਰਨ ਹੋਏ ਗੁਰਸਿੱਖ ਵੜੀਆਂ ਗੁਰਮੁਖ ਗੋਤੇ।
ਫਿਰ ਚਾਰ ਵਰਨ ਹਨ ਕਿਉਂਕਿ ਚਾਰ ਚਾਰ ਦੇ ਨਾਲ ਭਾਈ ਸਾਹਿਬ ਨੇ ਪੰਜ ਤੁਕਾਂ ਵਿੱਚ ਗੱਲ ਕਰਨੀ ਸੀ, ਛੇਵੀਂ ਤੁਕ ਦੇ ਵਿੱਚ ਫਿਰ ਉਹਨਾਂ ਨੇ ਆਪਣਾ ਰਿਜ਼ਲਟ ਕੱਢਣਾ। ਉਹ ਕਹਿੰਦੇ ਨੇ ਚਾਰ ਵਰਨ ਇੱਕ ਵਰਨ ਹੋਏ, ਚਾਰ ਵਰਨ ਇੱਕ ਵਰਨ ਕਰਾਇਆ। ਉਹ ਕਿਹੜੇ ਸੀ? ਬ੍ਰਹਮਚਾਰੀ ਆਸ਼ਰਮ ਹੈ, ਇਹ ਚਾਰ ਆਸ਼ਰਮ ਚਾਰ ਵਰਨ, ਉਹਦੇ ਵਿੱਚ ਬ੍ਰਾਹਮਣ ਹੈ, ਸ਼ਤਰੀ ਹੈ, ਵੈਸ਼ ਹੈ, ਸ਼ੂਦਰ ਹੈ, ਚਾਰ ਵਰਨ। ਇਹਨਾਂ ਦੇ ਵਿੱਚ ਵਿਤਕਰੇ ਖੜੇ ਹੋ ਗਏ ਤੇ ਗੁਰੂ ਸਾਹਿਬ ਨੇ ਚਾਰੇ ਵਰਨਾਂ ਨੂੰ ਇਕੱਠੇ ਕਰਕੇ ਇੱਕ ਵਰਨ ਬਣਾ ਦਿੱਤਾ, ਸਿੱਖ, ਇੱਕ ਜਾਤ ਬਣਾ ਦਿੱਤੀ ਸਾਰਿਆਂ ਦੀ ਸਿੱਖ। ਤੇ ਇਸ ਕਰਕੇ ਗੁਰਮੁਖ ਬੜੀਆਂ ਨਾ ਗੁਰਮੁਖ ਗੋਤੇ, ਬਸ ਗੁਰਮੁਖਾਂ ਦੀ ਖਾਲਸੇ ਕੀ ਜਾਤ ਪਾਤ ਖਾਲਸਾਈ ਮਾਨੋ ਭਾਈ। ਤੇ ਜਦੋਂ ਸੋੜ ਬੰਸ ਦੇ ਵਿੱਚ ਜੀ ਨੇ ਅੰਮ੍ਰਿਤ ਛਕ ਲਿਆ, ਪਿਤਾ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਦਾ ਗੋਤ ਹੈ ਸੋੜ ਬੰਸ, ਸੋੜ ਬੰਸ ਹੋ ਗਈ ਸਾਡੀ ਸਾਰਿਆਂ ਦੀ, ਨਾਨਕੇ ਦਾਦਕੇ ਇੱਕ ਜਗ੍ਹਾ ਹੋ ਗਏ, ਮਾਂ ਸਾਡੀ ਇੱਕ ਹੋ ਗਈ ਮਾਤਾ ਸਾਹਿਬ ਕੌਰ। ਤੇ ਇਸ ਕਰਕੇ ਗੁਰਸਿੱਖ ਜਿਹੜੇ ਨੇ ਉਹ ਸਾਰੇ ਇੱਕ ਹੋ ਗਏ, ਗੁਰੂ ਨਾਨਕ ਦੇ ਸਿੱਖ ਇੱਕ ਹੋ ਗਏ, ਗੁਰੂ ਕੇ ਸਿੱਖਾਂ ਦੀ ਸਿੱਖ ਜਾਤ ਹੋ ਗਈ ਤੇ ਗੁਰੂ ਨਾਨਕ ਦੇ ਸਿੱਖਿਆਰਥੀ ਹੋ ਗਏ। ਹਾਂਜੀ,
ਧਰਮਸਾਲ ਵਿੱਚ ਬੀਜ ਦੇ ਕਰ ਗੁਰਪੁਰਬ ਸੋ ਬਣਜ ਸੋ ਤੇ।
ਹਾਂਜੀ, ਫਿਰ ਗੁਰਸਿੱਖਾਂ ਦਾ ਕਰਤਵ ਕੀ ਹੈ ਹੋਰ? ਕਹਿੰਦੇ ਗੁਰਸਿੱਖ ਧਰਮਸਾਲ ਵਿੱਚ ਬਹਿੰਦੇ ਹੈ, ਜਿੱਥੇ ਧਰਮ ਦਾ ਉਪਦੇਸ਼ ਬਣ ਦੇ ਘਰ ਹੈ ਨਾ, ਧਰਮ ਦਾ ਘਰ, ਧਰਮਸ਼ਾਲ ਦਾ ਅਰਥ ਹੈ ਧਰਮ ਦਾ ਘਰ, ਜਿੱਥੇ ਧਰਮ ਪੜਾਇਆ ਜਾਏ। ਇਹਨੂੰ ਹੁਣ ਅਸੀਂ ਗੁਰਦੁਆਰਾ ਕਹਿੰਦੇ ਹਾਂ, ਛੇਵੇਂ ਪਾਤਸ਼ਾਹ ਤੋਂ ਕਹਿਣ ਲੱਗੇ ਹਾਂ, ਪਰ ਪੰਜਵੇਂ ਪਾਤਸ਼ਾਹ ਕਿਤੇ ਨੂੰ ਧਰਮਸਾਲ ਹੀ ਕਿਹਾ, ਭਾਈ ਗੁਰਦਾਸ ਨੇ ਧਰਮਸ਼ਾਲ ਵਰਤਿਆ। ਤੇ ਇਸ ਕਰਕੇ ਧਰਮਸਾਲ ਵਿੱਚ ਬੀਜ ਦੇ, ਧਰਮਸਾਲ ਵਿੱਚ ਬੈਠ ਕੇ ਇੱਕ ਵਣਜ ਕਰਦੇ ਨੇ ਗੁਰਸਿੱਖ ਸਰੋਤੇ ਜਨ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਬਚਨ ਹਰ ਅੰਮ੍ਰਿਤਧਾਰੀ ਨੂੰ ਚੇਤੇ ਕਰਨ ਵਾਲੇ ਨੇ ਬਚਨ, ਸਾਰੇ ਬਚਨ ਚੇਤੇ ਕਰਨ ਵਾਲੇ, ਇਹ ਤਾਂ ਕਦੇ ਭੁੱਲਣ ਵਾਲਾ ਨਹੀਂ। ਮਹਾਰਾਜ ਕਹਿੰਦੇ ਜਿਹੜਾ ਮੇਰਾ ਅੰਮ੍ਰਿਤਧਾਰੀ, ਜਿਹੜਾ ਮੇਰਾ ਕਹਾਉਣ ਵਾਲਾ ਸਿੱਖ ਕਿਸੇ ਮਜ਼ਬੂਰੀ ਦੇ ਵੱਸ ਨਾ ਜਾ ਹੋਵੇ ਤਾਂ ਉਹਨੂੰ ਮਾਫ਼ੀ ਹੈ। ਲਿਜਾਉਣ ਵਾਲਾ ਨਹੀਂ ਕੋਈ, ਸਰੀਰ ਨਹੀਂ ਸਾਥ ਦਿੰਦਾ, ਬਿਮਾਰ ਹੈ, ਕੋਈ ਬਾਤ ਨਹੀਂ। ਪਰ ਕਹਿੰਦੇ ਧਰਮਸਾਲ ਦੇ ਗੁਰਦੁਆਰੇ ਦੇ ਅੰਦਰ ਲੱਗੇ ਦੀਵਾਨ, ਦੀਵਾਨ ਲੱਗਿਆ ਹੋਵੇ, ਉੱਥੇ ਕਥਾ ਕੀਰਤਨ ਚੱਲਦੀ ਹੋਵੇ, ਲੱਗੇ ਦੀਵਾਨ ਮੂਲ ਨਹੀਂ ਜਾਵੇ ਤੇ ਕਹਾਵੇ ਆਪਣੇ ਆਪਣੇ ਸਿੱਖ ਤੇ ਜਾਵੇ ਨਾ ਗੁਰਦੁਆਰੇ। ਮਹਾਰਾਜ ਕਹਿੰਦੇ ਫਿਰ ਆਪਣੇ ਆਪ ਨੂੰ ਕਹਾਂ ਹੀ ਜਾਵੇ, ਮੈਂ ਤਨਖਾਹੀਆਂ ਕਰਾਰ ਦੇਣਾ ਤੇ ਵਾਹਿਗੁਰੂ ਕਿਰਪਾ ਕਰੇ ਸਿੰਘ ਸਾਹਿਬਾਨ ਤਨਖਾਹੀਆਂ ਕਰਾਰ ਦੇਣ ਤੇ ਮਿੱਟੀ ਪਲੀਤ ਹੋ ਜਾਂਦੀ ਹੈ। ਜਿਹਨੂੰ ਗੁਰੂ ਆਪ ਕਹਿੰਦਾ ਵੀ ਤਨਖਾਹੀਆਂ ਹੋ ਗਿਆ ਤੇ ਫਿਰ ਟਿਕਾਣਾ ਕਿਹੜਾ ਰਹਿ ਗਿਆ? ਇਸ ਕਰਕੇ ਧਰਮਸਾਲ ਵਿੱਚ ਬਹਿ ਕੇ ਕਥਾ ਸੁਣਨ ਦੀ ਗੱਲ ਹੋਰ ਹੈ, ਮਜ਼ਬੂਰੀ ਦੇ ਬਸ ਨਹੀਂ ਆ ਹੁੰਦਾ, ਰੇਡੀਓ ਤੋਂ ਸੁਣ ਲਓ ਕੋਈ ਬਾਤ ਨਹੀਂ, ਦੂਰ ਦੁਰਾਡੇ ਤੋਂ ਕਥਾ ਹੁੰਦੀ ਸੁਣੋ, ਪਰ ਆਉਣਾ ਜ਼ਰੂਰੀ ਹੈ ਗੁਰਦੁਆਰੇ। ਤੇ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਸੋ ਤਨਖਾਹੀਆ ਵੱਡੋ ਕਹਾਵਾ ਜਿਹੜਾ ਨਾ ਆਵੇ। ਤੇ ਧਰਮਸਾਲ ਵਿੱਚ ਬੀਜ ਦੇ, ਇੱਥੇ ਇੱਕ ਬੀਜ ਬੀਜਿਆ ਜਾਂਦਾ ਹੈ, ਉਹ ਕੀ ਹੈ? ਕਰ ਗੁਰਪੁਰਬ ਸੋ ਬਣਜ ਸੋ ਤੇ। ਉਹ ਕੀ ਬੀਜ ਬੀਜਦੇ ਹੈ ਤੇ ਉਹ ਕਿਹੜਾ ਸਾਸ ਜੀ? ਇੱਥੇ ਗੁਰਪੁਰਬ ਮਨਾਉਂਦੇ ਹੈ। ਗੁਰਪੁਰਬ ਮਨਾਉਣ ਦਾ ਮਹੱਤਵ ਬਹੁਤ ਵੱਡਾ ਹੈ, ਜਿਵੇਂ ਆ ਛੇਵੇਂ ਪਾਤਸ਼ਾਹ ਦਾ ਮਨਾ ਕੇ ਹਟੇ ਹਾਂ, ਤੇ ਹੋਰ ਵੀ ਗੁਰਪੁਰਬ ਮਨਾਏ ਜਾਂਦੇ ਨੇ। ਤੇ ਇਸ ਪ੍ਰਕਾਰ ਉਹ ਗੁਰਪੁਰਬਾਂ ਦੇ ਨਾਲ ਮਿਲਦੇ ਨੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਾਉਂਦੇ, ਬਲਿਹਾਰ ਜਾਈ ਉਹਨਾਂ ਗੁਰਸਿੱਖਾਂ ਦੇ। ਤੇ ਇਸ ਪ੍ਰਕਾਰ ਭਾਈ ਸਾਹਿਬ ਜੀ ਕਹਿੰਦੇ ਧਰਮਸਾਲ ਦੇ ਵਿੱਚ ਗੁਰਪੁਰਬਾਂ ਨੂੰ ਕਰਕੇ ਉਹਨਾਂ ਨੇ ਸਫਲਤਾ ਪ੍ਰਾਪਤ ਕਰ ਲਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਤੇ ਸਿੱਖ ਇਹਨੂੰ ਪ੍ਰੇਮ ਦੇ ਨਾਲ ਪੜ੍ਹਦੇ ਸੁਣਦੇ ਹਨ ਜੇ। ਹਾਂਜੀ,
ਸਾਧ ਸੰਗ ਮਿਲਦਾ ਦੇ ਪੋਤੇ।
ਔਰ ਫਿਰ ਸੰਗਤ ਦੇ ਵਿੱਚ ਭਾਵੇਂ ਕੋਈ ਕਿਸੇ ਦਾ ਦਾਦਾ ਲੱਗਦਾ, ਭਾਵੇਂ ਕੋਈ ਕਿਸੇ ਦਾ ਪੋਤਾ ਲੱਗਦਾ, ਸੰਗਤ ਦੇ ਸਾਰੇ ਇੱਕ ਸਰੋਤੇ ਨੇ ਤੇ ਗੁਰਸਿੱਖ ਬੈਠੇ ਨੇ ਤੇ ਇੱਕੋ ਹੀ ਰਿਸ਼ਤਾ ਸਿੱਖ ਹੈ, ਭਾਵੇਂ ਦਾਦਾ ਭਾਵੇਂ ਪੋਤਾ ਹੈ। ਇੱਥੇ ਦਾਦਾ ਵੀ ਬਹਿ ਸਕਦਾ ਤੇ ਪੋਤਰਾ ਵੀ ਬਹਿ ਸਕਦਾ, ਤੇ ਸਾਰੇ ਇੱਕੋ ਹੀ ਰੂਪ ਦੇ ਅੰਦਰ ਬੈਠੇ ਹੈ। ਤੇ ਜਿੰਨਾ ਦਾਦੇ ਨੂੰ ਹੱਕ ਹੈ ਤੇ ਉਨਾ ਹੀ ਪੋਤਰੇ ਨੂੰ ਹੱਕ ਹੈ। ਜਿਹੜਾ ਦਾਦੇ ਦਾ ਉਹਦਾ ਭਾਵੇਂ ਉਮਰ 100 ਵਰਿਆਂ ਦੀ, ਉਹਦੀ ਪੋਤਰੇ ਦੀ ਉਮਰ 5 ਵਰਿਆਂ ਦੀ ਹੈ, ਪਰ ਇੱਥੇ ਇੱਕ ਸਾਰਤਾ ਹੀ ਹੈ। ਤੇ ਇਸ ਪ੍ਰਕਾਰ ਭਾਈ ਸਾਹਿਬ ਜੀ ਦੇ ਇਹ ਸ਼ਬਦ ਦੀ ਅੱਜ ਇੱਥੇ ਵਿਚਾਰ ਸਮਾਪਤ ਹੁੰਦੀ ਹੈ। ਤੇ ਸ਼ਾਮ ਦੇ ਵਕਤ ਚਲਦੀ ਕਥਾ ਵੀ ਆਏਗਾ, ਕਾਮ ਕ੍ਰੋਧ ਅਹੰਕਾਰ ਸਾਧ ਸੰਗ ਮੋਹ ਲੋਭ ਮੋਹ ਦੀ ਜੋ ਮੋਹ ਮਿਟਾਈ, ਇਹ ਸਾਰੇ ਕਾਮ ਕ੍ਰੋਧ ਆਦਿ ਨੂੰ ਮਿਟਾਉਣ ਦੀ ਗੱਲ ਅਗਲੇ ਸ਼ਬਦ ਵਿੱਚ ਆਏਗੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਭਾਈ ਸਾਹਿਬ ਦੀਆਂ ਗੁੱਝੀਆਂ ਰਮਜਾਂ ਗੁਰਸਿੱਖ ਦੀਆਂ ਅਤੇ ਗੁਰਮਤਿ ਦਾ ਸਾਰ ਵਚਨ ਅਤੇ ਆਪ ਜੀ ਸਰਵਣ ਕਰਦੇ ਹੋ, ਫਿਰ ਕਵੀਸ਼ਰੀ ਜਥੇ ਦੇ ਕੋਲੋਂ ਵੀ ਇਤਿਹਾਸ ਦਾ ਲਾਭ ਪ੍ਰਾਪਤ ਕਰਦੇ ਹੋ। ਆਓ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੇ ਖੇਵਾਂ ਕਰ।
ਧਰਮਸਾਲ ਵਿੱਚ ਬੀਜ ਦੇ ਕਰ ਗੁਰਪੁਰਬ ਸੋ ਬਣ ਜਸੋ ਤੇ ਸਾਧ ਸੰਗਤ ਮਿਲ ਦਾਦੇ ਪੋਤੇ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਸਮਰੱਥ ਅਗਮ ਪੂਰਨ ਮੋਹੇ ਮਯਾ ਅੰਧ ਗੂਪ ਮਹਾਂ ਨਾਨਕ ਪਾਰ ਉਤਾਰ ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰ ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।